ਸੰਧਿਆ ਦੇ ਇਸ ਗੁਰਮਤ ਦੀਵਾਨ ਵਿੱਚ ਆਪ ਜੀ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ। ਜੋ ਵਿਚਾਰ ਅਧੀਨ ਗਾਥਾ ਬਾਣੀ ਦਾ 16ਵਾਂ ਪਦਾ ਹੈ, ਇਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਔਰ ਸਕਰੀਨ ਉੱਪਰ ਵੀ ਇਹ ਪਦਾ ਆਪ ਜੀ ਦਰਸ਼ਨ ਕਰ ਰਹੇ ਹੋ, ਪਰ ਥੋੜਾ ਜਿਹਾ ਵਿਸ਼ਰਾਮ ਦਾ ਫਰਕ ਹੈ ਸਕਰੀਨ ਤੇ। ਦਸਨ ਬੇਹੋਨ ਪੁਯੰਗੰਗ, ਇੱਥੇ ਵਿਸ਼ਰਾਮ ਹੈ। ਦਸਨ ਦਾ ਲਫ਼ਜ਼ੀ ਅਰਥ ਕਿ ਦੰਦ, ਸਿਰਫ ਪਹਿਲਾਂ ਅੱਖਰੀ ਅਰਥ ਜੋ ਰੋਜ਼ ਆਪਾਂ ਕਰਨੇ ਆ, ਦਸਨ ਦਾ ਅਰਥ ਦੰਦ, ਬਿਹੂਨ ਦਾ ਲਫ਼ਜ਼ੀ ਅਰਥ ਤੁਸੀਂ ਜਾਣਦੇ ਹੋ ਰਹਿਤ, ਬਿਨਾ, ਦੰਦਾਂ ਤੋਂ ਬਿਨਾ। ਕੌਣ? ਪੁਯੰਗੰਗ, ਦੋ ਟਿੱਪੀਆਂ ਨੇ, ਯਈਏ ਤੇ ਵੀ ਟਿੱਪੀ ਹੈ ਅਸੀਂ ਦੇਖਨੇ ਪਏ ਹਾਂ, ਤੇ ਗੱਗੇ ਤੇ ਵੀ ਟਿੱਪੀ ਹੈ। ਦਸਨ ਬਿਹੂਨ ਪੁਯੰਗੰਗ, ਤੇ ਪੁਜੰਗ ਦਾ ਲਫ਼ਜ਼ੀ ਅਰਥ ਹੁੰਦਾ ਜੀ ਸੱਪ, ਕਿ ਦੰਦਾਂ ਤੋਂ ਬਿਨਾਂ ਸੱਪ। ਮਹਾਰਾਜ ਸ਼ਬਦ ਵਰਤਿਆ ਮੰਤਰੰ ਗਾਰੂੜੀ ਨਿਵਾਰੰਗ, ਮੰਤਰ ਦਾ ਅਰਥ ਅਸੀਂ ਜਾਣਦੇ ਹਾਂ ਸਾਰੇ ਕਿ ਜ਼ਬਾਨ ਤੋਂ ਬੋਲੇ ਹੋਏ ਲਫ਼ਜ਼, ਗਾਰੂੜੀ ਗਰੁੜ ਮੰਤਰ ਹੈ ਇੱਕ। ਨਿਵਾਰੰਗ ਦਾ ਅਰਥ ਹੈ ਦੂਰ ਕਰ ਦੇਣਾ। ਗੁਰੂ ਅਰਜੁਨ ਸਾਹਿਬ ਬਖਸ਼ਿਸ਼ ਕਰਦੇ ਆ ਕਿ ਜ਼ਹਿਰੀਲਾ ਸੱਪ ਜਿਹੜਾ ਜ਼ਹਿਰ ਨਾਲ ਭਰਿਆ ਹੈ, ਜਿਹੜੇ ਗਰੁੜ ਮੰਤਰ ਦੇ ਜਾਣਕਾਰ ਨੇ, ਜਿਨ੍ਹਾਂ ਦੇ ਮੂੰਹ ਵਿੱਚ ਗਰੁੜ ਮੰਤਰ ਹੈ, ਉਹਨਾਂ ਦੇ ਮੰਤਰ ਵਿੱਚ ਇੰਨੀ ਕੁ ਤਾਕਤ ਹੈ ਕਿ ਉਹ ਸੱਪ ਨੂੰ ਦੰਦਾਂ ਤੋਂ ਬਿਨਾਂ ਕਰ ਦਿੰਦੇ ਆ, ਉਹਦੇ ਦੰਦ ਝਾੜ ਦਿੰਦੇ ਨੇ, ਇਉਂ ਕਹਿ ਲਓ ਉਹਦੇ ਦੰਦ ਖਟਾਸ ਭਰ ਦਿੰਦੇ ਨੇ, ਜਾਂ ਇਉਂ ਸ਼ਬਦ ਸੌਖਾ ਹੋਰ ਵਰਤਾਂ, ਉਹਦੇ ਅੰਦਰ ਦੀ ਜ਼ਹਿਰ ਮੁਕਾ ਦਿੰਦੇ ਆ। ਇਹਦੇ ਅਰਥ ਹੋਏ ਦਸਨ ਬੇਖੂਨ ਪੁਯੰਗਮ, ਮੰਤਰੰ ਗਾਰੂੜੀ ਨਿਵਾਰੰ, ਗਰੁੜ ਮੰਤਰ ਨਾਲ ਸੱਪ ਦੇ ਦੰਦਾਂ ਨੂੰ ਝਾੜ ਦਿੱਤਾ ਜਾਂਦਾ ਹੈ, ਉਹਨੂੰ ਦੰਦਾਂ ਤੋਂ ਰਹਿਤ ਕਰ ਦਿੱਤਾ ਜਾਂਦਾ ਹੈ। ਮਹਾਰਾਜ ਇਹ ਕਾਹਦੇ ਲਈ ਸ਼ਬਦ ਕਹਿ ਰਹੇ ਹੋ? ਕਹਿਣ ਲੱਗੇ ਵਿਆਦ ਉਪਾੜਨ ਸੰਤੰ, ਇੱਥੇ ਯਾਦ ਰੱਖਿਓ ਧੱਕੇ ਨਾਲ ਖਿੱਚ ਕੇ ਅਨਰਥ ਨਹੀਂ ਕਰਨੇ। ਸੰਤੰਗ ਲਫ਼ਜ਼ ਇੱਥੇ ਬਹੁ ਵਚਨ ਹੈ ਜੀ, ਇਹਦਾ ਅਰਥ ਹੈ ਰੱਬ ਦੇ ਪਿਆਰੇ ਸੰਤ, ਜਿਨ੍ਹਾਂ ਕੋਲ ਸ਼ਬਦ ਦੀ ਕਮਾਈ ਹੈ। ਸੰਤ ਨਾ ਕਹੋ, ਗੁਰਮੁਖ ਕਹਿ ਲਓ। ਗੁਰਮੁਖ ਜਿਹਦੇ ਕੋਲ ਸੱਚਾਈ, ਉਹਨੂੰ ਜਿਹੜਾ ਮਰਜ਼ੀ ਨਾਂ ਮਤ ਦਿਓ, ਕੋਈ ਵੀ ਨਾਂ ਦਿਓ, ਪਰ ਉਹਦੀ ਸੱਚਾਈ ਤਾਂ ਪ੍ਰਗਟ ਹੋਵੇਗੀ। ਮਹਾਰਾਜ ਸ਼ਬਦ ਵਰਤ ਰਿਹਾ ਕਿ ਦੇਖੋ ਵਿਆਦ ਉੱਤੇ ਆਪ ਦਰਸ਼ਨ ਕਰੋਗੇ, ਸਿਹਾਰੀ ਨਹੀਂ ਪਈ, ਥੱਲੇ ਹਲੰਤ ਪਿਆ, ਇਹਦਾ ਮਤਲਬ ਇਹਦਾ ਉਚਾਰਨ ਵਿਆਦ ਕਰਨਾ, ਜਿਹਨੂੰ ਆਦ ਵਿਆਦ ਤੇ ਉਪਾਦ ਆਪਾਂ ਕਹਿੰਦੇ ਹਾਂ, ਤਿੰਨ ਤਾਪ। ਵਿਆਦ ਉਪਾੜਨ, ਉਪਾੜਨ ਦਾ ਅਰਥ ਹੁੰਦਾ ਪੱਟ ਦੇਣੇ, ਜੜ ਤੋਂ ਖਿੱਚ ਦੇਣੇ। ਸੰਤੰ, ਰੱਬ ਦੇ ਪਿਆਰੇ ਸੰਤ ਜਨ, ਉਹਨਾਂ ਦੀ ਸੰਗਤ ਕਰੀਏ, ਤੇ ਜਿਹੜੇ ਬੰਦੇ ਜ਼ਹਿਰ ਨਾਲ ਭਰੇ ਪਏ ਨੇ, ਜਿਨ੍ਹਾਂ ਦੀ ਜ਼ਿੰਦਗੀ ਚ ਦੁੱਖ ਹੀ ਦੁੱਖ ਹੈ, ਰੱਬ ਦਾ ਪਿਆਰਾ ਸੰਤ ਇਸ ਤਰ੍ਹਾਂ ਜੜ ਪੱਟ ਦਿੰਦਾ ਦੁੱਖਾਂ ਦੀ, ਜਿਵੇਂ ਸੱਪ ਗਰੁੜ ਮੰਤਰ ਨਾਲ ਉਹਦੇ ਦੰਦ ਝੜ ਜਾਂਦੇ ਆ। ਮਹਾਰਾਜ ਦੇਖੋ ਸ਼ਬਦ ਕੀ ਵਰਤ ਰਹੇ ਖਾ, ਹਜ਼ੂਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਆ। ਦਸਨ ਬਿਖੂਨ ਪੁਯੰਗਮ, ਮੰਤਰੰ ਗਾਰੂੜੀ ਨਿਵਾਰੰਗ, ਗਰੁੜ ਮੰਤਰ ਨਾਲ ਸੱਪ ਦੰਦਾਂ ਤੋਂ ਬਿਨਾਂ ਹੋ ਜਾਂਦਾ। ਵਿਆਦ ਉਪਾੜਨ ਸੰਤੰ, ਰੱਬ ਦੇ ਪਿਆਰੇ ਸੰਤ ਜਨ ਆਦ ਵਿਆਦ ਉਪਾਦ ਇਹਨਾਂ ਦੁੱਖਾਂ ਨੂੰ ਪੱਟ ਕੇ ਰੱਖ ਦਿੰਦੇ ਆ, ਪਰ ਸਤਿਗੁਰੂ ਬਚਨ ਕਰਦੇ ਆ ਨਾਨਕ, ਸਤਿਗੁਰੂ ਗੁਰੂ ਅਰਜਨ ਸਾਹਿਬ ਲਬਦ ਕਰਮਣੈ, ਪਰ ਇਹੋ ਜਿਹੇ ਸੰਤ ਜਨ ਲਬਦੇ ਕਰਮਾਂ ਨਾਲ ਨੇ, ਟਾਵੇਂ ਟਾਵੇਂ ਕਿਤੇ ਕਰੋੜਾਂ ਵਿੱਚੋਂ ਇੱਕ ਅੱਧਾ। ਆਓ ਇਸ ਅੰਮ੍ਰਿਤ ਬਚਨ ਨੂੰ ਆਪਾਂ ਵਿਸਤਾਰ ਸਹਿਤ ਵਾਚਨ ਦਾ ਯਤਨ ਕਰੀਏ। ਆਪ ਜਿਤਨੇ ਗੁਰਦੇਵ ਦੇ ਚਰਨਾਂ ਵਿੱਚ ਉਪਸਥਿਤ ਹੋ, ਅਸੀਸ ਬਖਸ਼ੋ, ਜਿਵੇਂ ਅਨਾਉਂਸਮੈਂਟ ਵੀ ਗੁਰਮੁਖਾਂ ਕਰ ਦਿੱਤਾ, ਯਤਨ ਕਰਿਓ ਕਿ ਬੱਚਿਆਂ ਨੂੰ ਚੁੱਪ ਕਰਾ ਲਿਓ, ਨਹੀਂ ਤਾਂ ਪਿੱਛੇ ਆਪਾਂ ਚਲੇ ਜਾਈਏ। ਤੇ ਮੈਂ ਕੱਲ ਵੀ ਦੇਖ ਰਿਹਾ ਸਾਂ ਇੱਥੇ ਸਾਹਮਣੇ ਬੈਠੇ, ਗੁੱਸਾ ਨਾ ਕਰਿਓ, ਨਿਆਣਾ ਗੱਲਾਂ ਕਰਦਾ ਸੀ, ਮਾਤਾ ਨੂੰ ਵੇਖ ਕੇ ਹੱਸਦੀ ਸੀ। ਮੇਰੇ ਮਨ ਚ ਆਇਆ ਦੱਸੋ ਆਪਾਂ ਕੀ ਕਰ ਰਹੇ ਜੇ, ਆਸਾਨਾ ਹੀ ਆਪਾਂ ਲੰਗਰ ਦੇ ਵਿੱਚ ਲੈ ਜਾਈਏ ਉਹਨੂੰ। ਇਹ ਗੁਰੂ ਕਾ ਦਰਬਾਰ ਹੈ, ਜਾਂ ਬੱਚੇ ਨੂੰ ਪਿੱਛੇ ਬਿਠਾਈਏ, ਕਰੋ ਕਿਰਪਾ ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਔਰ ਦੂਰ ਦੁਰਾਡੇ ਘਰਾਂ ਚ ਸਫ਼ਰ ਕਰਦੇ ਇਸ ਅਸਥਾਨ ਤੋਂ ਵਿਚਾਰ ਸਰਵਣ ਕਰ ਰਹੇ ਹੋ, ਬਖਸ਼ੋ ਆਸੀਸ਼, ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹੇ ਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹੇ ਗੁਰੂ ਜੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਸ਼ਬਦ ਦੀ ਤਾਕਤ ਨੂੰ ਹਜ਼ੂਰ ਨੇ ਬਹੁਤ ਥਾਈਂ ਨਿਰੂਪਣ ਕੀਤਾ ਹੈ। ਇਹ ਮੰਨਿਆ ਜਾਂਦਾ ਹੈ ਕਿ ਗਾਰੂੜੀ ਇੱਕ ਮੰਤਰ ਹੈ, ਜਿਸ ਨੂੰ ਉਸ ਮੰਤਰ ਦਾ ਪਤਾ ਹੈ, ਉਸ ਮੰਤਰ ਦੀ ਸਾਧਨਾ ਹੈ, ਤੇ ਉਹ ਜ਼ਹਿਰੀਲੇ ਸੱਪ ਨੂੰ ਵੀ ਪਕੜ ਲੈਂਦਾ ਹੈ। ਉਹ ਜਦੋਂ ਜ਼ਬਾਨ ਤੋਂ ਮੰਤਰ ਪੜ੍ਹਦਾ, ਸੱਪ ਦੇ ਦੰਦ ਖੱਟੇ ਕਰ ਦਿੰਦਾ, ਇੱਥੋਂ ਤੱਕ ਕਿ ਜਿਨ੍ਹਾਂ ਨੂੰ ਸੱਪ ਡੰਗਿਆ ਹੋਵੇ ਉਹ ਮੰਤਰ ਦੇ ਨਾਲ ਉਹਦੇ ਜ਼ਹਿਰ ਨੂੰ ਵੀ ਉਤਾਰਨ ਦੀ ਸਮਰੱਥਾ ਰੱਖਦਾ ਹੈ। ਇਹ ਠੀਕ, ਕੁਝ ਸਾਡੇ ਟੀਕਾਕਾਰਾਂ ਨੂੰ ਨਹੀਂ ਪਾਇਆ ਮੰਤਰ ਸ਼ਬਦ, ਉਹਨਾਂ ਨੇ ਕਹਿ ਦਿੱਤਾ ਸੱਪ ਦਾ ਜ਼ਹਿਰ ਉਤਾਰਨ ਵਾਲੀ ਦਵਾਈ। ਮੈਂ ਕਹਿੰਦਾ ਚਲੋ ਦਵਾਈ ਕਹਿ ਲੋ, ਇਹ ਤਾਂ ਮੰਨਿਆ ਨਾ, ਘੱਟੋ ਘੱਟ ਕੋਈ ਸੱਪ ਨੂੰ ਲਾਉਣ ਵਾਲੀ ਸ਼ਕਤੀ ਹੈ ਜ਼ਹਿਰ ਨੂੰ। ਗਰੁੜ ਮੰਤਰ ਜਿਹੜਾ ਜਦੋਂ ਮੂੰਹ ਚ ਹੋਵੇ, ਕਹਿੰਦੇ ਸੱਪ ਡੰਗ ਮਾਰੇ ਉਹਦਾ ਜ਼ਹਿਰ ਅਸਰ ਨਹੀਂ ਕਰਦਾ। ਤੇ ਗਾਰੂੜੀ ਕਹਿੰਦੇ ਨੇ ਜਿਹਨੂੰ ਗਰੁੜ ਮੰਤਰ ਦੇ ਪੂਰੀ ਜਾਣਕਾਰੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਇਵਨ ਕਿ ਮਾਇਆ ਨੂੰ ਜਦੋਂ ਸੱਪ ਨਾਲ ਨਾਗਣੀ ਨਾਲ ਤੁਲਨਾ ਦਿੱਤੀ ਤੇ ਗੁਰੂ ਦੇ ਸ਼ਬਦ ਨੂੰ ਗਰੁੜ ਮੰਤਰ ਨਾਲ ਤੁਲਨਾ ਦਿੱਤੀ, ਜਿਵੇਂ ਗਰੁੜ ਮੰਤਰ ਹੋਵੇ ਤੇ ਸਪਣੀ ਨਹੀਂ ਡੰਗ ਸਕਦੀ, ਤੇ ਜਿਹਦੇ ਕੋਲ ਗੁਰੂ ਨਾਨਕ ਦਾ ਸ਼ਬਦ ਹੋਵੇ ਸੱਚ ਹੋਵੇ ਉਹਨੂੰ ਮਾਇਆ ਕਦੀ ਨਹੀਂ ਡੰਗ ਮਾਰ ਸਕਦੀ, ਪਰ ਰਹਿੰਦਾ ਵਿੱਚ ਉਹਦੇ। ਇੱਕ ਬਚਨ ਹੈ ਜੀ, ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ, ਧੰਨ ਗੁਰੂ ਅਮਰਦਾਸ ਦਾ ਸਲੋਕ ਹੈ, ਕਹਿੰਦੇ ਨੇ ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ ਤਿਸੀ ਕੋ ਫਿਰ ਖਾਏ। ਇਹ ਏਡੀ ਭੈੜੀ, ਜਿਹੜਾ ਇਹਦਾ ਸੇਵਾ ਕਰਦਾ ਉਹਨੂੰ ਖਾ ਜਾਂਦੀ। ਅੱਗੇ ਮਹਾਰਾਜ ਨੇ ਸ਼ਬਦ ਕੀ ਚੁਣਿਆ ਜੀ, ਆਹ ਜਿਹੜਾ ਅੱਜ ਗੁਰੂ ਅਰਜਨ ਸਾਹਿਬ ਬਖਸ਼ਿਸ਼ ਕਰ ਰਹੇ, ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ ਤਿਸੀ ਕੋ ਫਿਰ ਖਾਏ। ਤੇ ਇਹ ਸਨੋਜੇ ਮੈਂ ਬੇਨਤੀ ਕੀਤੀ ਸੀ ਇੱਕ ਦਿਨ ਡਿਟੇਲ ਨਾਲ ਕਿ ਮਾਇਆ ਦੇ ਅਰਥ ਕੀ ਨੇ, ਕਿਉਂਕਿ ਜੋ ਅਸੀਂ ਗੁਰਦੁਆਰੇ ਸੁਣਨੇ ਆ ਜਾਂ ਆਮ ਤੌਰ ਤੇ ਅਸੀਂ ਕਰੰਸੀ ਨੂੰ ਮਾਇਆ ਕਹੀ ਜਾਂਦੇ, ਡਾਲਰ ਮਾਇਆ, ਰੁਪਈਆ ਮਾਇਆ, ਦਰਾਮ ਮਾਇਆ, ਪੌਂਡ ਮਾਇਆ, ਯੂਰੋ ਮਾਇਆ। ਮੈਂ ਉਸ ਦਿਨ ਕਿਹਾ ਸੀ ਇਹ ਵੀ ਸਾਡੀ ਇੱਕ ਮਾਨਸਿਕਤਾ ਹੈ, ਮੁਲਕ ਦੇ ਵਿੱਚ ਜਿਸ ਕਾਗਜ਼ ਨੂੰ ਪ੍ਰਵਾਨਗੀ ਦਿੱਤੀ ਅਸੀਂ ਉਹਨੂੰ ਮਾਇਆ ਕਹਿੰਦੇ ਆ। ਤੇ ਉਂਝ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਤੁਸੀਂ ਚਾਰ ਮਹੀਨੇ ਦੇ ਬੱਚੇ ਨੂੰ ਡਾਲਰ ਪਕੜਾਓ, ਉਹਨੂੰ ਕੀ ਪਤਾ, ਉਹ ਕਾਗਜ਼ ਨੂੰ ਪਾੜ ਦਏਗਾ, ਰੁਪਈਏ ਪਾੜ ਦਏਗਾ, ਉਹਨੂੰ ਕੋਈ ਵੈਲਿਊ ਦਾ ਪਤਾ ਨਹੀਂ। ਪਰ ਗੁਰੂ ਗ੍ਰੰਥ ਸਾਹਿਬ ਮੁਤਾਬਕ ਜਿਸ ਵਕਤ ਬੱਚਾ ਮਾਂ ਦਾ ਦੁੱਧ ਚੁੰਕ ਕੇ ਮਾਂ ਦਾ ਚਿਹਰਾ ਵੇਖਣ ਲੱਗ ਪੈਂਦਾ ਉਹਨੂੰ ਉਦੋਂ ਹੀ ਮਾਇਆ ਵਿਆਪ ਜਾਂਦੀ ਹੈ। ਕਰੰਸੀ ਦਾ ਤੇ ਉਹਨੂੰ ਪਤਾ ਹੀ ਨਹੀਂ, ਅਜੇ ਪੈਸੇ ਦੀ ਕੋਈ ਸਮਝ ਨਹੀਂ। ਮੈਂ ਤਾਂ ਬੇਨਤੀ ਕੀਤੀ ਮਾਇਆ ਸਿਰਫ ਰੁਪਈਆ ਮਤ ਸਮਝਿਓ, ਮਾਇਆ ਤੇ ਇੱਕ ਸੁਰਤ ਦਾ ਉਹ ਖਿੰਡਾ ਸ਼ਬਦ ਵਰਤਾਂ ਜਿਹੜੀ ਲਿਵ ਤੋਂ ਤੋੜ ਕੇ ਧਾਤ ਵੱਲ ਲੈ ਜਾਂਦੀ ਹੈ। ਇਹ ਵੀ ਸ਼ਬਦ ਬਾਣੀ ਚ ਆਉਂਦਾ ਹੈ ਜੀ, ਲਿਵ ਤੇ ਧਾਤ, ਲਿਵ ਦਾ ਪਾਸਾ ਪਰਮਾਤਮਾ ਵਾਲਾ, ਧਾਤ ਵਾਲਾ ਪਾਸਾ ਮਾਇਆ ਵਾਲਾ, ਇਹ ਦੋਵੇਂ ਰੱਬ ਨੇ ਉਪਾਏ ਨੇ ਜੀ। ਉਂਜ ਵੈਸੇ ਇੱਕ ਬਚਨ ਇੱਕ ਦਿਨ ਆਇਆ ਸੀ ਸਵੇਰੇ, ਖਰਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਖਰਜਨ ਕੀ ਆਪਣਾ ਗੁਣ ਨਾ ਗਵਾਵੇ, ਹਰ ਆਪੇ ਪੰਜ ਤੱਤ ਵਿਸਥਾਰ। ਉਸ ਦਿਨ ਆਪਾਂ ਵਾਚਿਆ ਸੀ ਵੀ ਪੰਜ ਤੇ ਤੱਤ ਹੋ ਗਏ, ਆ ਪਾਣੀ, ਮਿੱਟੀ, ਅੱਗ, ਹਵਾ ਤੇ ਆਕਾਸ਼, ਤੇ ਧਾਤੂ ਕੀ ਹੈ। ਅਸਲ ਚ ਜਿਹੜੇ ਪੰਜ ਤੱਤ ਨੇ, ਰੱਬ ਨੇ ਇਹਨਾਂ ਪੰਜਾਂ ਤੱਤਾਂ ਵਿੱਚ ਪੰਜ ਗੁਣ ਪੈਦਾ ਕੀਤੇ ਨੇ, ਉਹਨਾਂ ਨੂੰ ਗੁਰੂ ਰਾਮਦਾਸ ਨੇ ਪੰਜ ਧਾਤੂ ਕਿਹਾ ਹੈ, ਜਿਹਨੂੰ ਅਸੀਂ ਸ਼ਬਦ, ਸਪਰਸ਼, ਰਸ, ਰੂਪ ਤੇ ਗੰਧ ਕਹਿੰਦੇ ਹਾਂ। ਇਸੇ ਤਰ੍ਹਾਂ ਲਿਵ ਤੇ ਧਾਤ ਬਾਣੀ ਤੁਸੀਂ ਪੜੋਗੇ, ਇਹ ਦੋਨੋਂ ਸ਼ਬਦ ਹੁੰਦੇ ਨੇ। ਲਿਵ ਪ੍ਰਭੂ ਵਾਲਾ ਪਾਸਾ ਹੈ ਤੇ ਧਾਤ ਜਿਹੜਾ ਉਹ ਮਾਇਆ ਵਾਲਾ ਪਾਸਾ। ਫਿਰ ਬੇਨਤੀ ਸੁਣਿਓ ਕਿ ਮਾਇਆ ਨਿਆਣੇ ਨੂੰ ਵਿਆਪ ਜਾਂਦੀ ਹੈ, ਇੰਨੀ ਚਲਾਕ ਹੈ, ਜਿਨ੍ਹਾਂ ਬੰਦਿਆਂ ਨੇ ਕਦੀ ਜੇਬ ਚ ਰੁਪਈਆ ਵੀ ਨਹੀਂ ਪਾਇਆ ਸੱਚ ਇਵੇਂ ਮਾਇਆ ਉਹਨਾਂ ਨੂੰ ਵਿਆਪ ਜਾਂਦੀ ਹੈ। ਮਾਇਆ ਦੇ ਅਰਥ ਕੇਵਲ ਕਰੰਸੀ ਮਤ ਕਰੋ, ਮਾਇਆ ਅੰਦਰ ਦੀ ਸੁਰਤ ਦੀ ਖੇਡ ਹੈ। ਹਜ਼ੂਰ ਦਾ ਬਚਨ ਹੈ ਕਿ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ। ਹੁਣ ਮਾਂ ਦੇ ਉਧਰ ਚ ਕਿਹੜੀ ਮਾਇਆ ਜੀ? ਉਥੇ ਕੋਈ ਕਰੰਸੀ? ਮਹਾਰਾਜ ਕਹਿੰਦੇ ਉੱਥੇ ਅੱਗ ਹੈ ਸਿਰਫ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਅਗਲੀ ਤੁਕ ਹੈ ਮਾਇਆ ਦੀ ਪਰਿਭਾਸ਼ਾ, ਮਹਾਰਾਜ ਕਹਿੰਦੇ ਕਰਤਾ ਖੇਲ ਰਚਾਇਆ, ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਜੀ ਕਹਿੰਦੇ ਨੇ ਬੜਾ ਚੰਗਾ ਬੜਾ ਭਲਾ ਹੋਇਆ। ਮਹਾਰਾਜ ਕਹਿੰਦੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾ। ਹੁਣ ਅਮਰ ਦਾ ਲਫ਼ਜ਼ੀ ਅਰਥ ਏ ਹੁਕਮ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਜਿਸ ਬੱਚੇ ਨੂੰ ਅਜੇ ਕਿਸੇ ਵੀ ਬਾਹਰ ਮੁਖੀ ਪਦਾਰਥ ਦੀ ਪਹਿਚਾਣ ਨਹੀਂ, ਗੁਰੂ ਗ੍ਰੰਥ ਸਾਹਿਬ ਚ ਮਹਾਰਾਜ ਕਹਿੰਦੇ ਨੇ ਉਹਦੀ ਲਿਵ ਟੁੱਟ ਗਈ, ਉਹਨੂੰ ਤ੍ਰਿਸ਼ਨਾ ਲੱਗ ਗਈ ਤੇ ਉਹਨੂੰ ਮਾਇਆ ਵਿਆਪ ਗਈ। ਇਸ ਕਰਕੇ ਬੇਨਤੀ ਕੀਤੀ, ਮਾਇਆ ਦੇ ਅਰਥ ਕੱਲੇ ਦੌਲਤ ਨਹੀਂ। ਹਜ਼ੂਰ ਨੇ ਬਖਸ਼ਿਸ਼ ਕੀਤੀ, ਮਾਇਆ ਕੋਈ ਨਾਗਨੀ ਜਗਤ ਲਈ ਰਪਟਾਏ, ਇਸ ਕੀ ਸੇਵਾ ਜੋ ਕਰੇ ਤਿਸੀ ਕੋ ਫਿਰ ਖਾਏ। ਮੈਂ ਕਿਉਂ ਇਹ ਪ੍ਰਮਾਣ ਲਿਆ ਵੀ ਇਹ ਬੜੇ ਸ਼ਬਦ ਆਉਂਦੇ ਨੇ ਜੀ ਗਰੁੜ ਮੰਤਰ ਬਾਰੇ। ਗੁਰਮੁਖ ਕੋਈ ਗਾਰੜੂ ਤਿੰਨ ਮਲਦਲ ਲਾਈ ਪਾਏ, ਗਰੁੜ ਗਾਰੂੜੀ ਤੇ ਗਾਰੜੂ। ਗਾਰੜੂ ਦਾ ਅਰਥ ਹੁੰਦਾ ਜਿਹਨੂੰ ਗਰੁੜ ਮੰਤਰ ਦੀ ਜਾਣਕਾਰੀ ਹੈ। ਕਹਿੰਦੇ ਕੋਈ ਗੁਰਮੁਖ ਜਿਹੜਾ ਗਰੁੜ ਮੰਤਰ ਦਾ ਜਾਣਕਾਰ ਹੈ। ਪਰ ਇੱਥੇ ਸੁਣਿਓ, ਨਾਗਨੀ ਕਰਕੇ ਗਰੁੜ ਮੰਤਰ ਵਰਤਿਆ, ਸ਼ਬਦ ਹੈ ਨਾਗਨੀ। ਨਾਗਨੀ ਕਿਹਾ ਹੈ ਮਾਇਆ ਨੂੰ, ਤੇ ਗਰੁੜ ਇਸ ਕਰਕੇ ਵਰਤਿਆ ਕਿਉਂਕਿ ਉਸ ਮੰਤਰ ਨਾਲ ਸੱਪ ਕੀਲਿਆ ਜਾਂਦਾ ਹੈ। ਤੇ ਇੱਥੇ ਨਾਗਨੀ ਦਾ ਅਰਥ ਮਾਇਆ ਕਰਾਂਗੇ ਤੇ ਗਰੁੜ ਮੰਤਰ ਦਾ ਅਰਥ ਗੁਰੂ ਦਾ ਸ਼ਬਦ ਕਮਾਉਣ ਵਾਲਾ ਕਰਾਂਗੇ। ਇਹਦਾ ਅਰਥ ਨਹੀਂ ਕਿ ਗਰੁੜ ਮੰਤਰ ਪੜ ਰਿਹਾ। ਫਿਰ ਬੇਨਤੀ ਸੁਣਿਓ, ਮਾਇਆ ਨਾਗਨੀ ਗੁਰਮੁਖ ਕੋਈ ਗਾਰੜੂ। ਗੁਰਮੁਖ ਜਦੋਂ ਸ਼ਬਦ ਆ ਗਿਆ ਤਾਂ ਮਤਲਬ ਉਹ ਗੁਰਸਿੱਖ ਜਿਹਦੇ ਮੁਖ ਦੇ ਵਿੱਚ ਗੁਰੂ ਦਾ ਮੰਤਰ ਹੈ, ਸ਼ਬਦ ਹੈ। ਗੁਰਮੁਖ ਕੋਈ ਗਾਰੜੂ ਤਿੰਨ ਮਲਦਲ ਲਾਈ ਪਾਏ, ਉਹਨੇ ਸ਼ਬਦ ਦੀ ਕਿਰਪਾ ਨਾਲ ਜਿਹੜੀ ਲੋਕਾਂ ਨੂੰ ਖਾਂਦੀ ਸੀ ਉਹਦੀ ਸਿਰੀ ਮਲ ਕੇ ਆਪਣੇ ਪੈਰਾਂ ਨਾਲ ਬੰਨ ਲਿਆ। ਮੈਂ ਬੇਨਤੀ ਕਰਾਂਗਾ ਥੋੜਾ ਜਿਹਾ ਸੁਣੋ ਇਸ ਗੱਲ ਨੂੰ ਕਿ ਸੱਚਮੁੱਚ ਕਿ ਜ਼ਿੰਦਗੀ ਦੇ ਉਤਰਾਅ ਚੜਾਅ ਬੜੇ ਹੁੰਦੇ ਆ। ਇੱਥੇ ਸ਼ਬਦ ਦੇ ਵਿਆਦ ਉਪਾੜਨ ਸੰਤੰ, ਰੱਬ ਦੇ ਪਿਆਰੇ ਸੰਤ ਜਨ ਇਸ ਤਰ੍ਹਾਂ ਜਗਿਆਸੂ ਤੇ ਆਈ ਕੋਈ ਮੁਸੀਬਤ ਨੂੰ ਕੱਟ ਦਿੰਦੇ ਨੇ, ਜਿਵੇਂ ਗਾਰੂੜੀ ਮੰਤਰ ਵਾਲਾ ਸੱਪ ਦਾ ਜ਼ਹਿਰ ਝਾੜ ਦਿੰਦਾ, ਸੱਪ ਦੇ ਦੰਦ ਕੱਢ ਦਿੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਾਧੂ ਸੰਤ ਗੁਰਮੁਖ ਮਹਾਂਪੁਰਖ ਉਹਦਾ ਜ਼ਿਕਰ ਬਹੁਤ ਕੀਤਾ ਹੈ। ਪਰ ਦੁੱਖ ਇਸ ਚੀਜ਼ ਦਾ ਹੈ ਕਿ ਪ੍ਰਪੰਚ ਬਹੁਤ ਏ, ਤੇ ਉਸ ਪ੍ਰਪੰਚ ਕਰਕੇ ਅਸੀਂ ਸਾਰਿਆਂ ਨੂੰ ਇੱਕ ਰੱਸੇ ਨਾਲ ਘੁੱਟ ਕੇ ਬੰਨ੍ਹਨੇ ਪਏ ਹਾਂ। ਤੇ ਜਿਹੜੇ ਪਾਸੇ ਆਪਾਂ ਤੁਰਨਾ ਸ਼ੁਰੂ ਕਰ ਦਿੱਤਾ ਨਾ ਜੀ, ਇੱਕ ਦੂਜੇ ਨੂੰ ਅਪਮਾਨਿਤ ਕਰਨਾ ਤੇ ਫਿਰ ਖੁਸ਼ ਹੋ ਕੇ ਕਹਿਣਾ ਬਸ ਥੋਕ ਦਿੱਤਾ, ਨਾ ਕਰਿਓ, ਅਸੀਂ ਬੜੇ ਭੈੜੇ ਰਸਤੇ ਤੇ ਤੁਰਨੇ ਪਏ ਹਾਂ, ਜਿਹਦਾ ਆਉਣ ਵਾਲੇ ਸਮੇਂ ਵਿੱਚ ਰਿਜ਼ਲਟ ਕਿਤੇ ਸ਼ੀਆ ਤੇ ਸੁੰਨੀ ਵਾਲਾ ਨਾ ਬਣ ਜਾਏ। ਆਪਣੀ ਮੈਂ ਨੂੰ ਥੋੜਾ ਜਿਹਾ ਮਾਰੀਏ। ਗੁਰੂ ਸਾਹਿਬ ਨੇ ਬਾਣੀ ਚ ਸਾਧ ਸੰਤ ਮਹਾਂਪੁਰਖ ਗੁਰਮੁਖ ਦਾ ਜ਼ਿਕਰ ਕੀਤਾ, ਪਰ ਇਹ ਵੀ ਇੱਕ ਦਿਨ ਬੇਨਤੀ ਕੀਤੀ ਸੀ ਕਿ ਆਪਣੇ ਮਤਲਬ ਦੀਆਂ ਤੁਕਾਂ ਕੱਢ ਕੇ ਜਿਸ ਬੰਦੇ ਨੇ ਕਦੀ ਬਾਣੀ ਨਹੀਂ ਪੜ੍ਹੀ ਉਹਨੂੰ ਸਿਰਫ ਇਹ ਕਹਿਣਾ ਦੇਖ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਆਹ ਲਿਖਿਆ, ਜਿਹਨੇ ਬਾਣੀ ਕੋਈ ਨਹੀਂ ਪੜ੍ਹੀ ਉਹ ਕਹਿੰਦਾ ਸੱਚ ਹੀ ਕਹਿੰਦਾ। ਗੁਰੂ ਗ੍ਰੰਥ ਸਾਹਿਬ ਇੰਨੀ ਵਿਵੇਕਤਾ ਨਾਲ ਉਪਦੇਸ਼ ਦਿੰਦੇ ਨੇ, ਜਿਸ ਗੱਲ ਨੂੰ ਗੁਰਦੇਵ ਖੰਡਨ ਕਰ ਰਹੇ ਨੇ ਉਹਦਾ ਕਿਤੇ ਮੰਡਨ ਵੀ ਕਰ ਰਹੇ ਆ। ਜੇ ਉਹਨੂੰ ਕਿਹਾ ਗਲਤ ਤੇ ਉਹਦੇ ਬਾਰੇ ਕਹਿ ਬੜਾ ਠੀਕ ਹੈ। ਮੈਂ ਸਿਰਫ ਦੋ ਤਿੰਨ ਬੇਨਤੀਆਂ ਕਰਾਂਗੇ, ਇੱਕ ਵਾਰੀ ਅਰਜ਼ ਕੀਤੀ ਸੀ ਫਿਰ ਇਸ ਤੋਂ ਅਗਾਂਹ ਚੱਲਾਂਗੇ ਆਪਾਂ। ਮੈਂ ਬੇਨਤੀ ਕੀਤੀ ਜਪ ਕਈ ਥਾਵਾਂ ਤੇ ਬਾਣੀ ਚ ਖੰਡਨ ਹੈ, ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ ਜਾਂ ਕਹਿ ਰਿਹਾ ਭਾਉ ਹੈ ਦੂਜਾ, ਕਾਹਦਾ ਜਪ ਕਾਹਦਾ ਤਪ ਕਾਹਦਾ ਬ੍ਰਤ ਕਾਹਦੀ ਪੂਜਾ, ਜਿਹਦੇ ਅੰਦਰ ਦੂਜਾ ਭਾਵ ਹੈ ਤੇ ਗੁਰਮੁਖੋ ਅਸੀਂ ਬਾਣੀ ਚ ਇੱਕ ਬਚਨ ਪੜ੍ਹਨੇ ਆ ਕਿ ਜਪ ਤਪ ਸੰਯਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ। ਇੱਕ ਪਾਸੇ ਖੰਡਨ ਹੈ, ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ, ਜਾਂ ਕਹਿ ਹਿਰਦੈ ਭਾਉ ਕਹਿ ਦੂਜਾ, ਤੇ ਤੇਰੇ ਅੰਦਰ ਦੂਜੇ ਦਾ ਭਾਵ ਕਹਿ ਦਵੈਜ ਕਹਿ, ਕੀ ਜਪ ਕੀ ਤਪ ਤੇ ਕਾਹਦੀ ਪੂਜਾ। ਪਰ ਜੇ ਤੂੰ ਨਿਰਸ਼ਲ ਹੋ ਕੇ ਰੱਬ ਵੱਲ ਚੱਲਣੇ ਫਿਰ ਜਪ ਤਪ ਸੰਯਮ ਕਮਾਉਣਾ ਪਏਗਾ। ਜਪ ਤਪ ਸੰਯਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਆਇਆ। ਮਹਾਰਾਜ ਕਹਿੰਦੇ ਜਿਨ੍ਹੇ ਨਹੀਂ ਕਮਾਇਆ ਆਪਣੇ ਆਪ ਨੂੰ ਕਹਿਣ ਲੱਗੇ ਸੱਚਮੁੱਚ ਮੇਰੇ ਵਰਗਾ ਨੀਚ ਕਰਮ ਕੋਈ ਨਹੀਂ, ਇਹ ਕੰਮ ਕਰਨੇ ਚਾਹੀਦੇ ਸਨ, ਮੈਂ ਨੀਚ ਕਰਮ ਨੇ ਕੀਤੇ ਨਹੀਂ, ਤੇਰੀ ਸ਼ਰਨ ਚ ਆਇਆ ਮੈਨੂੰ ਨੀਚ ਕਰਮ ਨੂੰ ਬਚਾ ਲਈ। ਜੇ ਨਹੀਂ ਕੀਤੇ ਨੀਚ ਕਰਮ ਕਿਆ, ਕਹੋ ਨਾਨਕਾ ਮੈਂ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ। ਇੱਕ ਬਚਨ ਹੋਰ, ਵਾਹਿਗੁਰੂ ਜੀ ਫਿਰ ਕਿਤੇ ਜਦੋਂ ਵਾਹਿਗੁਰੂ ਜੀ ਸਬੱਬ ਬਣਾਏਗਾ ਕਿਤੇ, ਜਿਹੜੇ ਮੇਰੇ ਮਨ ਸ਼ਾਇਦ ਕਿ ਸਿਰਫ ਮਨ ਤੇ ਕਥਾ ਕਰੀਏ ਸੱਤ ਦਿਨ, ਮਨ ਕੀ ਚੀਜ਼ ਹੈ, ਨਿਰਮਲ ਮਨ ਕੀ ਹੈ, ਖਿੰਡਿਆ ਮਨ ਕੀ ਹੈ, ਟਿਕਿਆ ਮਨ ਕੀ ਹੈ, ਉਨ ਮਨ ਕੀ ਹੈ, ਜੋਤ ਸਰੂਪ ਮਨ ਕੀ ਹੈ। ਅਵਸਥਾ ਤਾਂ ਉਹ ਨਹੀਂ, ਪਰ ਜੋ ਬਾਣੀ ਨੇ ਕਿਹਾ ਕਦੀ ਨਾ ਕਦੀ ਤਾਂ ਰੱਬ ਤਰਸ ਕਰੇਗਾ ਨਾ। ਮੈਂ ਬੇਨਤੀ ਕਰਾਂ, ਆਹ ਦੇਖੋ ਸ਼ਬਦ, ਜਪ ਕੀ ਹੈ, ਤਪ ਕੀ ਹੈ, ਸੰਯਮ ਕੀ ਹੈ। ਤੁਸੀਂ ਅਕਸਰ ਬਾਣੀ ਚ ਤਾਂ ਤਿੰਨਾਂ ਦੇ ਇਕੱਠੇ ਨਾ ਪੜੋਗੇ, ਪਹਿਲਾਂ ਜਪ ਪੜੋਗੇ, ਫਿਰ ਤਪ ਪੜੋਗੇ, ਫਿਰ ਸੰਯਮ ਪੜੋਗੇ। ਸੰਯਮ ਜਪ ਤਪ ਨਹੀਂ ਇਕੱਠਾ ਆਏਗਾ, ਸਭ ਤੋਂ ਪਹਿਲਾਂ ਜਪ ਆਏਗਾ, ਫਿਰ ਤਪ ਆਏਗਾ, ਫਿਰ ਸੰਯਮ ਆਏਗਾ। ਸਤਿਗੁਰੂ ਕਹਿੰਦੇ ਨੇ ਜਪ ਆਪਣੇ ਆਪ ਵਿੱਚ ਬੜੀ ਵੱਡੀ ਤਪੱਸਿਆ ਹੈ, ਤਪ ਹੈ। ਜਿੱਥੇ ਜਪ ਹੋਵੇਗਾ ਉੱਥੇ ਹੱਠ ਕਰਕੇ ਇੰਦਰੀਆਂ ਨੂੰ ਰੋਕਣ ਦੀ ਲੋੜ ਨਹੀਂ ਕਿ ਮੈਂ ਅੱਖਾਂ ਤੇ ਕਾਬੂ ਪਾਉਣਾ, ਮੈਂ ਅੱਖਾਂ ਕੱਢ ਦਿਓ, ਮੇਰੇ ਕੰਨ ਗੰਧ ਸੁਣਦੇ ਨੇ, ਇਹਨਾਂ ਚ ਸਿੱਕਾ ਢਾਲ ਕੇ ਪਾ ਦਿਓ। ਉੱਥੇ ਕੁਦਰਤੀ ਤੌਰ ਤੇ ਜਿੱਥੇ ਅਟੈਚਮੈਂਟ ਹੋਵੇਗੀ ਉੱਥੇ ਡਿਟੈਚਮੈਂਟ ਆਏਗੀ। ਜਿੱਥੇ ਰੱਬ ਦਾ ਜਪ ਚੱਲੇਗਾ ਉੱਥੇ ਇੰਦਰੀਆਂ ਦਾ ਸੰਯਮ ਜ਼ਰੂਰ ਹੋਵੇਗਾ, ਕਿਉਂਕਿ ਲਗਾ ਸਾਡਾ ਉਧਰ ਹੋ ਗਿਆ ਨਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਜਪ ਤਪ ਦੀ ਗੱਲ ਕੀਤੀ। ਹੁਣ ਇਹ ਵੀ ਬਾਣੀ ਜਿੱਥੇ ਖੰਡਨ ਕੀਤਾ ਇੱਕ ਸ਼ਬਦ ਹੈ ਗੁਰੂ ਨਾਨਕ ਸਾਹਿਬ ਦਾ ਕਿ ਜਪ ਤਪ ਕਾ ਬੰਦ ਬੇੜਲਾ, ਜਿਤ ਲੰਘੈ ਵਿਖੇ ਲਾ, ਨਾ ਸਰਵਰ ਨਾ ਉਛਲ ਐਸਾ ਪੰਥ ਸੁਹੇਲਾ। ਜੇ ਭਾਵ ਸਾਗਰ ਤੋਂ ਪਾਰ ਹੋਣੀ ਤੇ ਜਪ ਤਪ ਦੀ ਬੇੜੀ ਬਣਾ ਲੈ ਮਰਨ ਤੋਂ ਪਹਿਲਾਂ। ਹੁਣ ਇਹ ਕੀ ਚੀਜ਼ ਹੈ ਜੀ ਜਪ ਤਪ? ਹੁਣ ਮੇਰੇ ਵਰਗਾ ਕਹਿ ਕਥਾ ਹੀ ਜਪ ਤਪ ਹੈ ਜੀ, ਠੀਕ ਹੈ ਅਸੀਂ ਵਿਚਾਰ ਕਰ ਰਹੇ ਹਾਂ। ਕਿਤੇ ਖੰਡਨ ਹੈ, ਪਖੰਡ ਦਾ ਖੰਡਨ ਹੈ, ਤੇ ਯਾਦ ਰੱਖਿਓ ਪੰਡ ਪਖੰਡ ਹਮੇਸ਼ਾ ਅਸਲੀਅਤ ਦੇ ਭੇਖ ਵਿੱਚੋਂ ਨਿਕਲਦਾ। ਫਿਰ ਸੁਣੋ, ਕਿਤੇ ਅਸਲੀਅਤ ਹੁੰਦੀ ਉਹਦੀ ਰੀਸ ਵਿੱਚੋਂ ਜਿਹੜੀ ਚੀਜ਼ ਨਿਕਲਦੀ ਉਹਨੂੰ ਪਖੰਡ ਕਹਿੰਦੇ ਆ। ਇਹੀ ਕਾਰਨ ਹੰਸ ਕਿਤੇ ਹੈ ਤੇ ਬਗਲਾ ਹੰਸ ਦੀ ਰੀਸ ਕਰਦਾ ਹੈ, ਸ਼ਕਲ ਦੋਨਾਂ ਦੀ ਇੱਕੋ ਜਿਹੀ ਹੈ ਪਰ ਗੁਣ ਦੋਨਾਂ ਦੇ ਇੱਕੋ ਜਿਹਾ ਨਹੀਂ। ਰੱਬ ਨੇ ਜਿਹੜੀ ਤਾਕਤ ਹੰਸ ਨੂੰ ਦਿੱਤੀ ਹੈ, ਸੋਝੀ ਦਿੱਤੀ ਹੈ, ਇਹ ਬਗਲੇ ਕੋਲ ਕੋਈ ਨਹੀਂ। ਸੱਚ ਇਵੇਂ ਬਗਲਾ ਰੀਸ ਕਰਦਾ ਡੁੱਬ ਜਾਂਦਾ ਹੈ। ਜੇ ਬਗਲੇ ਬਹੁਤ ਹੋਣ ਤੇ ਆਪਾਂ ਹੰਸਾਂ ਨੂੰ ਖੰਡਨ ਕਰਨ ਲੱਗ ਪਈਏ। ਹਜ਼ਾਰ ਬਗਲਾ ਹੈ, ਇੱਕ ਹੰਸ ਹੈ। ਹੁਣ ਹਜ਼ਾਰਾਂ ਨੂੰ ਵੇਖ ਕੇ ਇੱਕ ਦੀ ਅਸਲੀਅਤ ਨੂੰ ਨਿੰਦੀਏ ਵੀ ਨਹੀਂ ਨਹੀਂ ਕੋਈ ਨਹੀਂ ਹੋ ਸਕਦਾ, ਇਹ ਹਜ਼ਾਰਾਂ ਹੀ ਬਗਲੇ ਨੇ। ਪਰ ਮਹਾਰਾਜ ਕਹਿੰਦੇ ਨਹੀਂ, ਕਮਾਈ ਵਾਲਿਆਂ ਦੀ ਕਦੀ ਭੀੜ ਨਹੀਂ ਹੁੰਦੀ, ਇੱਕ ਅੱਧਾ ਹੀ ਹੁੰਦਾ ਹੈ। ਕੋਟਨ ਮੈਂ ਨਾਨਕ ਕਹੂ ਨਾਰਾਇਣ ਜੇ ਚੀਤ, ਪਿਛਲੇ ਦਿਨ ਅਸੀਂ ਦੇਖਿਆ। ਹੁਣ ਉੱਥੇ ਮਹਾਰਾਜ ਜੀ ਨੇ ਕਿਹਾ ਜਪ ਤਪ ਕਰ। ਦੂਜੀ ਗੱਲ, ਗੁਰੂ ਗ੍ਰੰਥ ਸਾਹਿਬ ਵਿੱਚ ਤੀਰਥ ਇਸ਼ਨਾਨ ਦਾ ਖੰਡਨ ਹੈ ਜੀ। ਮਹਾਰਾਜ ਨੇ ਕਿਹਾ ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਹਾਏ ਕਰੀ। ਤੇ ਸ਼ਾਇਦ ਕੱਲ ਮੈਂ ਕਿਹਾ ਸੀ ਤੀਰਥ ਲਫ਼ਜ਼ ਮਾੜਾ ਨਹੀਂ, ਤੀਰਥ ਦੇ ਲਫ਼ਜ਼ੀ ਅਰਥ ਪਵਿੱਤਰਤਾ ਨੇ, ਨਿਰਮਲਤਾ ਹੀ ਹੈ। ਕਹਿੰਦੇ ਮੈਂ ਤੀਰਥ ਤੇ ਤਾਂ ਨਹਾਵਾਂ ਜੇ ਤੈਨੂੰ ਪਾਉਂਦਾ ਹੋਵੇ, ਜੇ ਤੈਨੂੰ ਨਹੀਂ ਚੰਗਾ ਲੱਗਦਾ ਮੈਂ ਕਿਉਂ ਨਹਾਵਾਂ। ਫਿਰ ਗੁਰੂ ਸਾਹਿਬ ਨੇ ਤੀਰਥ ਦਾ ਖੰਡਨ ਵੀ ਕਰ ਦਿੱਤਾ। ਜਲ ਕੇ ਮੱਜਨ ਜੇਗਤ ਹੋਵੇ, ਨਿਤ ਨਿਤ ਮੇਂਢਕ ਨਹਾਵੇ, ਜੈਸੇ ਮੇਂਢਕ ਤੈਸੇ ਓਏ ਨਰ, ਫਿਰ ਫਿਰ ਜੋਨੀ ਆਵੇ। ਬੜਾ ਗਲਤ ਜੀ, ਤੂੰ ਕਿਉਂ ਇਸ਼ਨਾਨ ਕਰ ਰਿਹਾ, ਡੱਡੂ ਵੀ ਕਰ ਰਿਹਾ। ਨਾਵਣ ਕੋ ਤੀਰਥ ਘਣੇ ਮਨ, ਬੌਰਾਰੇ ਪੂਜਣ ਕੋ ਬਹੁ ਦੇਵ। ਇਹ ਨਾਉਣ ਦਾ ਖੰਡਨ ਹੈ। ਹੁਣ ਇਸ ਸ਼ਬਦ ਨੂੰ ਸਿੱਖ ਦੀ ਰਹਿਤ ਖੰਡਨ ਕਰਨ ਲਈ ਕਹਿ ਦਈਏ ਵੀ ਸਿੱਖ ਕਮਲੇ ਹੋ ਗਏ, ਐਵੇਂ ਇਸ਼ਨਾਨ ਕਰੀ ਜਾਂਦੇ ਆ, ਸਵੇਰੇ ਕੇਸੀ ਕਰਦੇ ਪਏ ਆ। ਮਹਾਰਾਜ ਤਾਂ ਕਹੇਗਾ ਜਲ ਕੇ ਮੱਜਣ ਜੇਗਤ ਹੋਵੇ, ਪਰ ਚੇਤੇ ਰੱਖਿਓ ਗੁਰੂ ਇਹ ਵੀ ਕਹਿੰਦਾ ਉੱਠ ਇਸ਼ਨਾਨ ਕਰੋ ਪ੍ਰਭਾਤੇ, ਸੋਏ ਹਰ ਆਰਾਧੇ। ਮਹਾਰਾਜ ਕਹਿੰਦੇ ਤਿੰਨਾਂ ਦਰਿਆਵਾਂ ਸਿਓ ਦੋਸਤੀ, ਮਨ ਮੁੱਖ ਸੱਚਾ ਨਾਉ। ਸਤਿਗੁਰੂ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠਰ ਨਾਮ ਧਿਆਵੇ, ਉੱਤਮ ਘਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ। ਤੇ ਜਿਹੜੇ ਪਾਣੀ ਨੂੰ ਵਰਤਦੇ ਨਹੀਂ ਗਲੀ ਚ ਰਹਿੰਦੇ ਨੇ, ਗੁਰੂ ਸਾਹਿਬ ਨੇ ਉਹਨਾਂ ਜੈਨੀਆਂ ਨੂੰ ਕਿਹਾ ਹੋਏ ਝੱਲਿਓ ਸ਼ਬਦ ਚਲੋ ਵਰਤਾਂ, ਇੱਥੇ ਜਦੋਂ ਨਿਆਣਾ ਜੰਮਦਾ ਉਦੋਂ ਵੀ ਪਾਣੀ ਨਾਲ ਨਵਾਉਂਦੇ ਆ, ਜਦੋਂ ਮਰਦਾ ਉਦੋਂ ਸਾੜਨ ਲੱਗਿਆਂ ਵੀ ਇਸ਼ਨਾਨ ਕਰਾਉਂਦੇ ਆ, ਤੁਸੀਂ ਪਾਣੀ ਤੋਂ ਹੇਠ ਕਰ ਦਿਓ ਤੁਹਾਡੀ ਗੱਤ ਕਿਵੇਂ ਹੋਵੇਗੀ। ਦੇਖੋ ਉੱਥੇ ਇਹ ਵੀ ਸ਼ਬਦ ਕਿਹਾ। ਮੈਂ ਫਿਰ ਬੇਨਤੀ ਕਰਾਂਗਾ, ਕਿਤੇ ਗੁਰੂ ਦੀ ਬੜੀ ਉਪਮਾ ਸਾਰੀ ਬਾਣੀ ਚ। ਹੁਣ ਤੁਸੀਂ ਦੇਖੋ ਸਾਰੀਆਂ ਥਾਵਾਂ ਤੇ ਐਸੇ ਗੁਰ ਕੋ ਬਲ ਬਲ ਜਾਈਐ ਆ ਮੁਕਤ ਮੋਹਿ ਧਾਰ ਹੈ, ਇਹ ਵੀ ਬੇਨਤੀ ਉਸ ਦਿਨ ਕੀਤੀ ਉੱਥੇ। ਐਸਾ ਗੁਰੂ ਵਡਭਾਗੀ ਪਾਇਆ, ਮਹਾਰਾਜ ਨੇ ਕਿਹਾ ਵੱਡਿਆ ਭਾਗਾਂ ਨਾਲ ਨਾਰਾਇਣ ਨਰਪਤ ਨਮਸਕਾਰੇ ਪੜਿਆ, ਗੁਰ ਪਰਮੇਸ਼ਰ ਏਕੋ ਜਾਣ। ਤੇ ਜਦੋਂ ਗੁਰੂ ਦੀ ਉਪਮਾ ਕਰਦੇ ਕਰਦੇ ਕਹਿਣ ਲੱਗੇ, ਜਿਸ ਕੁੱਲ ਚ ਗੁਰੂ ਆਇਆ ਕੁੱਲ ਧਨ, ਜਿਸ ਪਿਤਾ ਦੇ ਘਰ ਗੁਰੂ ਆਇਆ ਪਿਤਾ ਧਨ, ਜਿਸ ਮਾਂ ਨੇ ਗੁਰੂ ਨੂੰ ਜਣਿਆ ਮਾਂ ਧਨ। ਧਨ ਧਨ ਪਿਤਾ, ਧਨ ਧਨ ਕੁੱਲ, ਧਨ ਧਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਹੁਣ ਤਿੰਨ ਸ਼ਬਦ ਨੇ ਕੁੱਲ, ਪਿਤਾ, ਜਨਨੀ। ਧਨ ਧਨ ਪਿਤਾ, ਧਨ ਧਨ ਕੁੱਲ, ਧਨ ਧਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਤੇ ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਆਉਂਦਾ, ਉਸ ਮਾਂ ਉਸ ਗੁਰੂ ਦੀ ਮਾਂ ਦਾ ਸਿਰ ਮੁੰਨਦੀ ਜਿਹੜਾ ਲੋਕਾਂ ਨੂੰ ਠੱਗਦਾ ਪਿਆ ਹੈ। ਸ਼ਬਦ ਗੁਰੂ ਉੱਥੇ ਵੀ ਕਬੀਰ ਮਾਏ ਮੂਡੋ ਤੇ ਗੁਰੂ ਕੀ ਜਾਂਤੇ ਭਰਮ ਨਾ ਜਾਏ। ਜਿਹਨੇ ਭਰਮ ਹੀ ਨਿਵਿਰਤੀ ਨਹੀਂ ਕੀਤਾ, ਮੈਂ ਬੇਨਤੀ ਕਰਾਂਗਾ ਕਿ ਇਸ ਢੰਗ ਨਾਲ ਨਾ ਆਪਾਂ ਚੱਲੀਏ। ਬਾਕੀ ਹੋ ਸਕਦਾ ਕਈਆਂ ਨੂੰ ਨਹੀਂ ਮੇਰੀ ਗੱਲ ਫਿੱਟ ਬਹਿਣੀ, ਆਪੋ ਆਪਣੀ ਸੋਚ ਹੈ। ਗੁਰੂ ਸਾਹਿਬ ਨੇ ਜਿਹੜਾ ਇੱਥੇ ਸ਼ਬਦ ਵਰਤਿਆ ਹੈ ਕਿ ਰੱਬ ਦੇ ਪਿਆਰੇ ਸੰਤ ਜਨ, ਬੰਦਗੀ ਵਰਨ ਵਾਲੇ, ਲੱਭ ਦੇ ਟਾਵੇਂ ਟਾਵੇਂ ਭਾਗਾਂ ਵਾਲੇ ਕੋਈ, ਪਰ ਹਕੀਕਤ ਇਹ ਵੇ ਕਿ ਜਿਵੇਂ ਸੱਪ ਦੇ ਦੰਦਾਂ ਨੂੰ ਗਰੁੜ ਮੰਤਰ ਨਾਲ ਝਾੜ ਦਿੱਤਾ ਜਾਂਦਾ ਹੈ, ਦੰਦ ਤੋਂ ਵਿਖੂਨ ਕਰ ਦਿੱਤਾ ਜਾਂਦਾ ਹੈ, ਜੇ ਕਿਤੇ ਕਮਾਈ ਵਾਲਾ ਗੁਰਮੁਖ ਮਿਲ ਜਾਏ ਤੇ ਬੰਦੇ ਦੀਆਂ ਮੁਸੀਬਤਾਂ ਨੂੰ ਵੀ ਝਾੜ ਕੇ ਰੱਖ ਦਿੰਦਾ ਹੈ। ਆਓ ਥੋੜੇ ਜਿਹੇ ਗੁਰੂ ਗ੍ਰੰਥ ਸਾਹਿਬ ਚ ਦਰਸ਼ਨ ਕਰੀਏ। ਕੀ ਇਹ ਅਸੰਭਵ ਸੰਭਵ ਹੋ ਸਕਦਾ? ਕੀ ਇਹ ਮੰਤਰ ਨਾਲ ਝਾੜਿਆ ਜਾ ਸਕਦਾ? ਮੈਂ ਦੋ ਤਿੰਨ ਬੇਨਤੀਆਂ ਕਰਾਂਗਾ। ਇੱਕ ਤਾਂ ਵਿਸ਼ੇ ਵਾਸ਼ਨਾ ਦਾ ਜ਼ਹਿਰ ਚੜਿਆ ਪਿਆ ਜਿਹੜਾ ਸਿਰ ਤੋਂ ਪੈਰਾਂ ਤੱਕ, ਤੇ ਇੱਕ ਦੁਨਿਆਵੀ ਮੁਸੀਬਤਾਂ ਵੀ। ਪਹਿਲਾਂ ਆਓ ਅਸੀਂ ਦੇਖੀਏ ਕਿ ਜਿਨ੍ਹਾਂ ਦਾ ਅਸੀਂ ਜ਼ਿਕਰ ਕਰਨ ਲੱਗੇ ਹਾਂ, ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦੀ ਉਪਮਾ ਕੀ ਹੈ। ਸੰਤੰਗ ਸ਼ਬਦ ਆਇਆ, ਮਹਾਰਾਜ ਜੀ ਨੇ ਕਿਹਾ ਸੰਤ ਕੋਈ ਕੱਲਾ ਭੇਖ ਨਹੀਂ ਹੁੰਦਾ, ਸੰਤ ਕੋਈ ਲਿਬਾਸ ਨਹੀਂ ਹੁੰਦਾ। ਇਹ ਵੀ ਬਖਸ਼ ਦਿਆ ਜੇ ਬਹੁਤ ਸਾਰੇ ਇਕੱਠੇ ਹੋ ਕੇ ਜੇ ਸੰਤ ਦੀ ਉਪਾਧੀ ਵੀ ਦੇ ਦੇਣ ਤਾਂ ਵੀ ਸੰਤ ਨਹੀਂ ਬਣਦਾ। ਸੰਤ ਤੇ ਰੱਬ ਦੀ ਕਿਰਪਾ ਨਾਲ ਸੁਰ ਤੇ ਸ਼ਬਦ ਦਾ ਮੇਲ, ਤੇ ਜਦੋਂ ਤਰਸ ਦੇ ਘਰ ਵਿੱਚ ਆਉਂਦਾ ਹੈ ਤੇ ਉਦੋਂ ਉਹ ਸੰਤ ਨੂੰ ਜਨਮ ਦਿੰਦਾ ਹੈ। ਮੈਨੂੰ ਯਾਦ ਹੈ ਮਸਕੀਨ ਸਾਹਿਬ ਇਹ ਗੱਲ ਕਹਿੰਦੇ ਹੁੰਦੇ ਸਨ, ਕਹਿੰਦੇ ਸਨ ਮੇਲ ਤੇ ਫੀ ਮੇਲ, ਪਤੀ ਤੇ ਪਤਨੀ ਮਿਲਣ ਤੇ ਸੁੱਤ ਜਨਮ ਲੈਂਦਾ ਹੈ। ਕਿਉਂਕਿ ਇੱਥੇ ਅਸੀਂ ਇਕੱਠੇ ਕਥਾ ਕਰਦੇ ਰਹੇ, ਮੈਨੂੰ ਯਾਦ ਹੈ 97-98 ਚ ਵੀ ਮੌਕਾ ਸੀ ਕਦੀ। ਉਹ ਕਹਿੰਦੇ ਸਨ ਮਾਂ ਬਾਪ ਪਤੀ ਪਤਨੀ ਮਿਲਣ ਤੇ ਸੁੱਤ ਜਨਮ ਲੈਂਦਾ ਹੈ। ਸੁੱਤ ਦਾ ਜਨਮ ਮਾਂ ਬਾਪ ਦੇ ਸਮੇਲ ਵਿੱਚੋਂ ਹੁੰਦਾ ਹੈ, ਜਦੋਂ ਸੁਰ ਤੇ ਸ਼ਬਦ ਦਾ ਸਮੇਲ ਹੁੰਦਾ ਉਹਦੇ ਵਿੱਚੋਂ ਸੰਤ ਜਨਮ ਲੈਂਦਾ ਹੈ। ਕਿਉਂਕਿ ਇਹ ਖਿਆਲ ਉਹਨਾਂ ਦਾ ਸੀ ਨਾ, ਬੜੀ ਵਾਰੀ ਉਹ ਸ਼ਬਦ ਦੁਹਰਾਉਂਦੇ ਸਨ। ਅਗਲੀ ਗੱਲ ਉਹ ਕਹਿੰਦੇ ਸਨ, ਕਹਿੰਦੇ ਸਨ ਜਿਹੜਾ ਸੁਰਤ ਸ਼ਬਦ ਦੇ ਮਿਲਾਪ ਵਿੱਚੋਂ ਸੰਤ ਉਪਜਿਆ, ਸਤ ਸੰਗਤ ਵਿੱਚੋਂ ਜਿਹੜਾ ਸੰਤ ਉਪਜਿਆ, ਉਹਦੇ ਦਰਸ਼ਨ ਕੀਤਿਆਂ ਉਹਦੇ ਕੋਲ ਬੈਠਿਆਂ ਵੇਸ਼ਵਾ ਵੀ ਦੇਵੀ ਬਣ ਜਾਂਦੀ ਏ। ਜਿਹੜਾ ਪਖੰਡੀ ਅੰਦਰ ਦਾ ਮੈਲ ਨਾਲ ਭਰਿਆ ਸੱਚ ਏਵੇ, ਉਹਦੀ ਏਡੀ ਗੰਦੀ ਨਜ਼ਰੇ ਕਈ ਵਾਰੀ ਦੇਵੀ ਵੱਲ ਦੇਖੇ ਤੇ ਉਹਨੂੰ ਵੇਸ਼ਵਾ ਬਣਾ ਦਿੰਦਾ ਹੈ। ਉਹ ਦੋਨੋਂ ਸ਼ਬਦ ਕਹਿੰਦੇ ਸਨ, ਪੰਚ ਵੀ ਅਸਲੀਅਤ ਵੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਇੱਕ ਬਚਨ ਤੁਸੀਂ ਰੋਜ਼ ਪੜ੍ਹਦੇ ਹੋ, ਅਗੰਮ ਅਗਾਧ ਪਾਰ ਬ੍ਰਹਮ ਸੋਏ ਸੁਖਮਨੀ ਸਾਹਿਬ। ਪਰਮਾਤਮਾ ਅਪਹੁੰਚ ਹੈ, ਅਗਾਧ ਦਾ ਅਰਥ ਡੂੰਘਾ ਹੈ। ਜੋ ਜੋ ਕਹੇ, ਜਿਹੜਾ ਜਿਹੜਾ ਵੀ ਪਰਮਾਤਮਾ ਨੂੰ ਕਹੇਗਾ ਹੈ, ਉਹ ਅਗੰਮ ਹੈ, ਉਹ ਅਗਾਧ ਹੈ, ਉਹ ਅਗੋਚਰ। ਇਹ ਤਿੰਨ ਸ਼ਬਦ ਨੇ। ਅਗੰਮ ਦਾ ਅਰਥ ਸ਼ਬਦ ਹੈ ਗਮ, ਸੰਸਕ੍ਰਿਤ ਦਾ ਗਮਿਅਤਾ, ਤਮਸੋ ਮਾ ਜੋਤੀ ਗਮਿਅ, ਇੱਕ ਸ਼ਬਦ ਵਰਤ ਹੁੰਦੇ ਨੇ। ਕਿ ਮੈਨੂੰ ਪਰਮਾਤਮਾ ਹਨੇਰੇ ਤੋਂ ਜੋਤੀ ਵੱਲ ਲੈ ਜਾ। ਜਿਹਦੇ ਸ਼ਬਦ ਬਣਿਆ ਗਮਨ, ਜਿਹਨੂੰ ਅਸੀਂ ਫਿਰ ਪੰਜਾਬੀ ਚ ਕਹਿੰਦੇ ਹਾਂ ਗਾਉਣ, ਆਵਾ ਗਾਉਣ, ਇਹ ਗਮ ਤੇ ਸ਼ਬਦ। ਹੁਣ ਇੱਥੇ ਅਗਮ ਦਾ ਅਰਥ ਹੈ ਜਿਸ ਦੀ ਗਮਤਾ ਜਿਹਦੇ ਤੱਕ ਸਾਡੀ ਪਹੁੰਚ ਨਹੀਂ। ਅਗਾਧ ਦਾ ਅਰਥ ਜਿਹੜਾ ਡੂੰਘਾ ਹੈ। ਇੱਕ ਸ਼ਬਦ ਚਲੋ ਅਸੀਂ ਹੋਰ ਪੜ੍ਹਦੇ ਹਾਂ, ਅਗੋਚਰ। ਅਗੋਚਰ ਦਾ ਲਫ਼ਜ਼ੀ ਅਰਥ ਹੁੰਦਾ ਜਿਹਦੇ ਤੱਕ ਸਾਡੇ ਇੰਦਰੀਆਂ ਦੀ ਪਹੁੰਚ ਕੋਈ ਨਹੀਂ। ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੇ ਹੈ ਉਹ ਅਗਮ ਅਗਾਧ, ਪਰ ਜਿਹੜਾ ਜਿਹੜਾ ਵੀ ਉਹਨੂੰ ਕਹੇਗਾ। ਇੱਥੇ ਸ਼ਬਦ ਵਰਤੇ ਨਹੀਂ ਇਕੱਲੇ, ਕੱਲ ਵੀ ਮੈਂ ਕਿਹਾ ਥੋੜਾ ਜਿਹਾ ਸੰਕੀਰਨਤਾ ਤੋਂ ਹਟੀਏ। ਪਰਮਾਤਮਾ ਕੇਵਲ ਭਾਵਨਾ ਦਾ ਜੇ ਇਹ ਕੱਟੜਤਾ ਨਾਲ ਦਾਅਵਾ ਕਰਨਾ ਰੱਬ ਸਾਡਾ, ਬਾਕੀ ਸਭ ਮੂਰਖ। ਚੇਤੇ ਰੱਖਿਓ ਬੰਦਾ ਖੁਦ ਮੂਰਖ ਹੁੰਦਾ ਹੈ। ਪਰਮਾਤਮਾ ਕਿਸੇ ਦੀ ਖਰੀਦੀ ਹੋਈ ਜਾਇਦਾਦ ਥੋੜਾ। ਉਸ ਦਿਨ ਕਿਹਾ ਮੇਰੇ ਘਰ ਦਾ ਮਾਲਕ ਮੇਰਾ ਪੁੱਤਰ, ਤੁਹਾਡੇ ਘਰ ਦਾ ਮਾਲਕ ਤੁਹਾਡੀ ਸੰਤਾਨ ਬਣ ਸਕਦੀ ਏ। ਕੋਈ ਜ਼ਰੂਰੀ ਨਹੀਂ ਪਿਓ ਬ੍ਰਹਮ ਗਿਆਨੀ ਹੋਵੇ ਤੇ ਪੁੱਤਰ ਵੀ ਬ੍ਰਹਮ ਗਿਆਨੀ ਹੋਵੇਗਾ। ਤੇ ਇਸ ਮਸਲੇ ਚ ਕਦੀ ਕਿਸੇ ਨੂੰ ਢੈਂਦੀ ਕਲਾ ਚ ਨਾ ਜਾਓ। ਅਸੀਂ ਦੇਖਦੇ ਹਾਂ ਕਈ ਵਾਰੀ ਸੰਤਾਨ ਆਪ ਉਦਨਾਪਨ ਕਰਦੀ ਤੇ ਮਾਂ ਬਾਪ ਇੰਨੀ ਇਬਾਦਤ ਕਰਦੇ ਨੇ, ਸਾਡਾ ਸਮਾਜ ਟਿਕਣ ਨਹੀਂ ਦਿੰਦਾ। ਦੇਖੋ ਜਿਹਦੇ ਬੱਚੇ ਕਿੱਧਰ। ਮੈਂ ਕਹਿੰਦਾ ਸਤਿਗੁਰੂ ਧੰਨ ਸਾਨੂੰ ਸਿੱਖ। ਪਿਰਥੀ ਚੰਦ ਸਾਹਮਣੇ ਬੋਲਿਆ, ਸੰਗਤਾਂ ਨੇ ਫਿਰ ਵੀ ਗੁਰੂ ਰਾਮਦਾਸ ਨੂੰ ਮੱਥਾ ਟੇਕਿਆ। ਇਸ ਕਰਕੇ ਕਦੀ ਉਹ ਜੇ ਕੋਈ ਚੱਲ ਰਿਹਾ ਉਹਨੂੰ ਸੱਟੋ ਨਾ। ਉਹਨੂੰ ਕਿਉਂ ਆਪਾਂ ਢੈਂਦੀ ਕਰਾ ਜਾ ਰਹੇ ਹਾਂ? ਮੈਂ ਕਹਿੰਦਾ ਉਹ ਕਿੰਨਾ ਬੰਦਾ ਬਹਾਦਰ ਹੋਵੇਗਾ ਜਿਹੜਾ ਪਰਿਵਾਰ ਦੀ ਇਸ ਉਲਝਣ ਵਿੱਚੋਂ ਨਿਕਲ ਕੇ ਵੀ ਆਪਣੇ ਗੁਰੂ ਦੇ ਸ਼ਬਦ ਨੂੰ ਪਿਆਰ ਕਰਦਾ। ਉਹਨੂੰ ਸ਼ਾਬਾਸ਼ ਦਈਏ ਜਿਹੜਾ ਇਸ ਕਾਲਕ ਚ ਵੀ ਰਹਿ ਕੇ ਰੱਬ ਨੂੰ ਪਿਆਰ ਕਰ ਰਿਹਾ। ਕਰਮ ਸੰਤਾਨ ਦੇ ਆਪਣੇ ਨੇ, ਮਾਪਿਆਂ ਦੇ ਆਪਣੇ ਨੇ। ਮੈਂ ਫਿਰ ਬੇਨਤੀ ਕਰਾਂਗਾ ਕਿ ਹਰ ਚੀਜ਼ ਬੱਚਿਆਂ ਦੀ ਹੋ ਸਕਦੀ ਏ। ਪ੍ਰਭ ਗਿਆਨ, ਬ੍ਰਹਮ ਗਿਆਨ, ਰੱਬ ਦੀ ਬਖਸ਼ਿਸ਼, ਇਹ ਪੁਸ਼ਤੈਨੀ ਨਹੀਂ, ਇਹ ਤਾਂ ਭਾਵਨਾ ਦੀ। ਆਪਣ ਬਾਪਾ ਨਾ ਹੀ ਕਿਸੇ ਕੋ, ਭਾਵਨ ਕੋ ਹਰ ਰਾਜਾ, ਭਾਵਨਾ ਵਾਲਿਆਂ ਦਾ। ਗੁਰੂ ਸਾਹਿਬ ਨੇ ਇੱਥੇ ਬਖਸ਼ਿਸ਼ ਕੀਤੀ, ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੇ ਸੋ ਮੁਕਤਾ ਹੋਏ। ਜਿਹੜਾ ਕਹੇਗਾ ਉਹ ਬੰਧਨ ਮੁਕਤ ਹੋਵੇਗਾ। ਸੁਣ ਮੀਤਾ, ਮੇਰੇ ਮਿੱਤਰ ਸੁਣ ਮੇਰੀ ਗੱਲ, ਇਹ ਗੱਲ ਧਿਆਨ ਨਾਲ ਸੁਣ। ਸੁਣ ਮੀਤਾ ਨਾਨਕ ਬਿਨਵੰਤਾ, ਬਿਨਵੰਤਾ ਦਰਥ ਮੈਂ ਬੇਨਤੀ ਕਰਨਾ ਵਾ। ਗੁਰੂ ਅਰਜੁਨ ਦੇਵ ਕਹਿੰਦੇ ਨੇ ਮੇਰੇ ਮਿੱਤਰ ਗੱਲ ਸੁਣ। ਸਾਧ ਜਨਾ ਕੀ ਅਚਰਜ ਕਥਾ, ਉਹਨਾਂ ਦੇ ਜੀਵਨ ਦੀ ਕਥਾ ਹੈਰਾਨ ਕਰਨ ਵਾਲੀ। ਹੈਰਾਨ ਕਰਨ ਵਾਲੀ ਦਾ ਮਤਲਬ ਜਿਹੜਾ ਅਸੰਭਵ ਹੈ ਉਹਨੂੰ ਸੰਭਵ ਬਣਾ ਦੇਣਾ। ਫਿਰ ਸੁਣਿਓ, ਅਚਰਜ ਤਾਂ ਹੈ ਕਿਉਂਕਿ ਜਿਹੜਾ ਕਦੀ ਸੋਚਿਆ ਵੀ ਨਹੀਂ ਜਾ ਸਕਦਾ ਉਹ ਹੋ ਜਾਣਾ। ਤੇ ਇੱਕੋ ਦਿਨ ਕਹਿੰਦੇ ਆ ਤੇ ਅਚਰਜ ਹੀ ਘਟਨਾ ਵਾਪਰ ਗਈ, ਕਿਉਂਕਿ ਜੋ ਅਸੀਂ ਸੋਚਿਆ ਵੀ ਨਹੀਂ ਉਹ ਕੁਝ ਵੀ ਹੋ ਗਿਆ। ਤਾਂ ਮੈਂ ਤੁਕ ਪਹਿਲਾਂ ਲੈ ਲਈ ਵੀ ਸਾਧ ਸੰਗਤ, ਗੁਰਮੁਖ ਦੀ ਸੰਗਤ। ਮੈਨੂੰ ਯਾਦ ਹੈ ਗੁਰਮੁਖ ਪਿਆਰੇ ਭਾਈ ਜੋਗਿੰਦਰ ਸਿੰਘ ਤਲਵਾੜਾ ਨੇ ਦੇ ਅਰਥ ਕਰਦਿਆਂ ਲਿਖਿਆ ਕਿ ਗੁਰੂ ਘਰ ਚੋਂ ਨਿਵਾਜੀਆਂ ਹੋਈਆਂ ਗੁਰਮੁਖ ਰੂਹਾਂ, ਸੰਤ ਜਨ, ਗੁਰਮੁਖ ਪਿਆਰੇ, ਗੁਰਸਿੱਖ ਜਿਹੜੇ ਨਿਵਾਜੇ ਨੇ ਉਹ ਇਸ ਤਰ੍ਹਾਂ ਮੁਸੀਬਤਾਂ ਕੱਟ ਦਿੰਦੇ ਨੇ ਜਿਵੇਂ ਸੱਪ ਦੇ ਦੰਦ ਮੰਤਰ ਨਾਲ ਝੜ ਜਾਂਦੇ ਨੇ। ਹਜ਼ੂਰ ਬਖਸ਼ਿਸ਼ ਕਰ ਰਹੇ ਆ ਭਾਈ ਗੁਰਸਿੱਖੋ, ਕਹਿਣ ਲੱਗੇ ਸਾਧ ਐਸਾ। ਹੁਣ ਅਗਲੀ ਬੇਨਤੀ, ਜਦੋਂ ਕਿਤੇ ਵਾਸ਼ਨਾ ਬੰਦੇ ਨੂੰ ਸਤਾਉਂਦੀ, ਅਸੀਂ ਤੇ ਕੇਵਲ ਜਾਂਦੇ ਹਾਂ ਦੁਨਿਆਵੀ ਚੀਜ਼ ਮੰਗਣ, ਪੁੱਤਰ ਮਿਲ ਜਾਏ, ਧੀ ਮਿਲ ਜਾਏ, ਚੰਗੀ ਪੜ੍ਹਾਈ ਹੋ ਜਾਏ, ਚੰਗਾ ਬਿਜ਼ਨਸ ਚੱਲ ਜਾਏ। ਕੋਈ ਟਾਵਾਂ ਟਾਵਾਂ ਗੁਰਮੁਖੋ ਕਰੋੜਾਂ ਵਿੱਚੋਂ ਇੱਕ ਅੱਧਾ ਜਿਹੜਾ ਕਿਸੇ ਪੂਰੇ ਸਾਧੂ ਕੋਲ ਜਾ ਕੇ ਗੁਰਮੁਖ ਕੋਲ ਕਹਿੰਦਾ ਇਹ ਦੱਸੋ ਕਿ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਪਿਆਰ ਕਿਵੇਂ ਮਿਲੇ। ਸੱਚ ਏ, ਰੱਬ ਕੋਲੋਂ ਰੱਬ ਕਿਹੜਾ ਮੰਗਣ ਜਾਂਦਾ? ਰੱਬ ਕੋਲੋਂ ਵੀ ਤਾਂ ਉਹਦੀ ਛਾਂ ਹੀ ਮੰਗਣ ਜਾਂਦੇ ਆ। ਆਹ ਕੁਛ ਮਿਲ ਜਾ, ਆਹ ਕੁਛ ਮਿਲ ਜਾ। ਗੁਰੂ ਸਾਹਿਬ ਨੇ ਆਓ ਥੋੜੀ ਜਿਹੀ ਮੈਂ ਬੇਨਤੀ ਕਰਾਂਗਾ ਕਿ ਜਦੋਂ ਅੰਦਰ ਜ਼ਹਿਰ ਚੜ੍ਹਦਾ ਵਾਸ਼ਨਾ ਦੀ ਫਿਰ ਕੀ ਕਰੇ ਬੰਦਾ? ਇੱਕ ਸ਼ਬਦ ਤੁਹਾਨੂੰ ਸਭ ਨੂੰ ਚੇਤੇ ਵੇ, ਉਹ ਸ਼ਬਦ ਕਹੇ ਰਾਖ ਪਿਤਾ ਪ੍ਰਭ ਮੇਰੇ। ਅਰਦਾਸ ਰੱਬ ਅੱਗੇ, ਸੰਗਤ ਫਿਰ ਸਾਧੂ ਦੀ। ਉਹਨੇ ਮੰਤਰ ਇਹੋ ਜਿਹਾ ਉਪਦੇਸ਼ ਦਿੱਤਾ, ਮੰਤਰ ਦਾ ਅਰਥ ਗੁਰੂ ਦਾ ਸ਼ਬਦ ਉਪਦੇਸ਼ ਦਿੱਤਾ, ਅਰਥ ਸੌਖੇ ਨੇ। ਰਾਖ ਪਿਤਾ ਪ੍ਰਭ ਮੇਰੇ, ਮੋਹ ਨਿਰਗੁਣ ਸਭ ਗੁਣ ਤੇਰੇ, ਗੁਣ ਸਾਰੇ ਤੇਰੇ ਨੇ, ਔਗਣ ਸਾਰੇ ਮੇਰੇ ਨੇ। ਔਗਣ ਮੇਰੇ, ਗੁਣ ਤੇਰੇ, ਚੰਗਾ ਸਾਰਾ ਤੇਰਾ, ਮੰਦਾ ਮੇਰਾ, ਭਲਾ ਸਾਰਾ ਤੇਰਾ, ਬੁਰਾ ਮੇਰਾ। ਪਹਿਲੀ ਗੱਲ ਤੇ ਇਹੀ ਇੱਕ ਅਵਸਥਾ ਜਦੋਂ ਬੰਦਾ ਸਵੀਕਾਰ ਲੈਂਦਾ। ਰਾਖ ਪਿਤਾ ਪਰ ਮੇਰੇ, ਮੋਹ ਨਿਰਗੁਣ ਸਭ ਗੁਣ ਤੇਰੇ, ਪੰਚ ਬਿਖਾਦੀ ਆਹ ਯਾਰ ਮੈਨੂੰ ਚੜ ਗਿਆ, ਕਾਮ ਕਰੋ ਦਲੋ ਮੋਹ ਇੰਨੇ ਭੈੜੇ ਨੇ। ਬਿਖਾਦੀ ਦਾ ਅਰਥ ਹੁੰਦੇ ਗੱਲ ਗੱਲ ਤੇ ਝਗੜਨ ਵਾਲਾ, ਲੜਾਈ ਕਰਨ ਵਾਲਾ। ਪੰਚ ਬਿਖਾਦੀ ਏਕ ਗਰੀਬਾਂ ਰਾਖੋ ਰਾਖਣ ਹਾਰੇ ਖੇਦ ਕਰੇ ਅਰ ਬਹੁਤ ਸੰਤਾਵੇਂ ਆਇਓ ਸ਼ਰਨ ਤੁਹਾਰੇ। ਮੈਨੂੰ ਬੜਾ ਖੇਦ ਦੁੱਖ ਦਿੰਦੇ ਨੇ, ਕਰ ਕਰ ਹਾਰਿਓ ਅਨਕ ਬਹੁ ਭਾਂਤੀ ਛੋਡੈ ਕਤੂ ਨਾਹੀਂ। ਅੱਗੇ ਮਹਾਰਾਜ ਕਹਿੰਦੇ ਏਕ ਬਾਤ ਸੁਣ ਤਾਂ ਕਿ ਓਟਾ ਸਾਧ ਸੰਗ ਮਿਟ ਜਾਵੇ। ਗੁਰੂ ਕੋਲ ਗਏ, ਉਹਨੇ ਇੱਕ ਗੱਲ ਦੱਸੀ, ਹੈਣ ਬੜੇ ਬੁਰੇ ਜ਼ਹਿਰ ਕਹਿ। ਇਸੇ ਕਰਕੇ ਇਹਨਾਂ ਨੂੰ ਵਿਸ਼ ਵੀ ਕਿਹਾ ਜਾਂਦਾ। ਮੈਂ ਇੱਕ ਵਾਰ ਬੇਨਤੀ ਕੀਤੀ ਸੀ, ਵਿਸ਼ੇ ਵਿਕਾਰ ਕਹਿੰਦੇ ਹਨ, ਤੇ ਵਿਸ਼ੇ ਕਿਉਂ ਕਹਿੰਦੇ? ਇਹ ਸਬਜੈਕਟ ਥੋੜਾ ਪੰਜਾਬੀ ਚ ਕਹਿੰਦੇ, ਅੱਜ ਵਿਸ਼ਾ ਕੀ ਹੈ? ਇੱਥੇ ਵਿਸ਼ੇ ਦਾ ਅਰਥ ਸਬਜੈਕਟ ਨਹੀਂ, ਇੱਥੇ ਵਿਸ਼ ਦਾ ਅਰਥ ਹੈ ਜ਼ਹਿਰ। ਇਹਨਾਂ ਨੂੰ ਵਿਸ਼ ਕਿਉਂ ਕਿਹਾ? ਆਮ ਤੌਰ ਤੇ ਭਾਂਡੇ ਵਿੱਚ ਜ਼ਹਿਰ ਪਿਆ ਹੋਵੇ ਤੇ ਭਾਂਡੇ ਦਾ ਕੁਛ ਨਹੀਂ ਵਿਗੜਦਾ, ਹਨਾ, ਪਿਆ ਹੈ। ਜਿਹੜਾ ਪੀਏਗਾ ਉਹਨੂੰ ਜ਼ਹਿਰ ਮਾਰੇਗਾ ਨਾ। ਭਾਂਡੇ ਚ ਪਏ ਕੋਈ ਜ਼ਹਿਰ ਨਾਲ ਭਾਂਡੇ ਦਾ ਕੁਛ ਨਹੀਂ ਵਿਗੜਦਾ। ਪਿਆਰਿਓ, ਇਹ ਵਿਸ਼ ਤਾਂ ਇਹੋ ਜਿਹਾ ਹੈ, ਜਿਸ ਸਰੀਰ ਭਾਂਡੇ ਵਿੱਚ ਪਿਆ ਇਹਦਾ ਚਿੰਤਨ ਵੀ ਬੰਦੇ ਨੂੰ ਮਾਰ ਕੇ ਰੱਖ ਦਿੰਦਾ, ਇਹ ਜ਼ਹਿਰ ਦਾ ਚਿੰਤਨ ਵੀ ਮਾਰਦਾ। ਬਸ ਫੁਰਨਾ ਹੀ ਇੱਕ, ਜਿਹਨੂੰ ਸਮਝ ਪੈ ਜਾਏ ਸ਼ਬਦ ਦੀ ਕਿਰਪਾ ਨਾਲ। ਇੱਕ ਚੁਟਕੀ ਮੈਂ ਸ਼ਬਦ ਵਰਤਿਆ, ਵਾਹਿਗੁਰੂ ਤੋਂ ਹੰਕਾਰ ਕਰਕੇ ਨਹੀਂ, ਕੱਟ ਕੇ ਰੱਖ ਦਿੰਦਾ ਪਰਮਾਤਮਾ ਆਪਣੇ ਸ਼ਬਦ ਦੀ ਕਿਰਪਾ ਨਾਲ। ਜਦੋਂ ਚਿੰਤਨ ਦਾ ਪ੍ਰਵਾਹ ਵਾਸ਼ਨਾ ਵੱਲ ਚੱਲਦਾ, ਇੱਕੋ ਦਮ ਉਸ ਪ੍ਰਵਾਹ ਨੂੰ ਤੁਸੀਂ ਫਿਜ਼ੀਕਲ ਤੌਰ ਤੇ ਨਹੀਂ ਕੱਟ ਸਕਦੇ। ਮੂੰਹ ਤੇ ਚਪੇੜਾ ਮਾਰ ਕੇ ਕੋ ਕੱਟਿਆ ਜੋ ਕੱਟਿਆ ਜਾਏਗਾ। ਮੰਨ ਲਓ ਮੇਰੇ ਅੰਦਰ, ਮੈਂ ਆਪਣੀ ਗੱਲ ਕਰਾਂ, ਇੱਕੋ ਦਮ ਕ੍ਰੋਧ ਦਾ ਕਾਮ ਦਾ ਇੰਨਾ ਫੁਰਨਾ ਉੱਠਿਆ, ਕੱਲੇ ਨੂੰ ਤੰਗ ਕਰਨ ਲੱਗ ਪਿਆ। ਤੇ ਸਭ ਤੋਂ ਵੱਧ ਇਹ ਜਦੋਂ ਪਤਾ ਲੱਭਦੇ ਕੀ ਨੇ, ਜਦੋਂ ਬੰਦਾ ਕੱਲਾ ਹੁੰਦਾ ਸਭ ਤੋਂ ਵੱਧ ਉਦੋਂ ਉਟਾਉਂਦੇ ਆ। ਘਰ ਹੋਈ ਏ ਇਕੱਲੇ ਬੰਦੇ ਨੂੰ ਪੈਂਦੇ ਨੇ ਟੁੱਟ ਟੁੱਟ ਕੇ। ਹੁਣ ਉਸ ਇਕੱਲ ਵਿੱਚ ਜੇ ਗੁਰੂ ਦਾ ਸ਼ਬਦ ਨਾਲ ਹੋਵੇ, ਫੁਰਨਾ ਆ ਰਿਹਾ, ਕ੍ਰੋਧ ਹੋਵੇਗਾ, ਤੇ ਕੁਦਰਤੀ ਤੌਰ ਤੇ ਜਿਹਦੇ ਪ੍ਰਤੀ ਈਰਖਾ ਉਹਦਾ ਚੇਤਾ ਆਏਗਾ। ਇਸ ਤਰ੍ਹਾਂ ਹੀ ਕਾਮ ਕਿਸੇ ਕਾਮਣੀ ਦੀ ਯਾਦ ਵਿੱਚੋਂ ਉਪਜੇਗਾ, ਇਹ ਫੁਰਨਾ ਉੱਠੇਗਾ ਨਾ ਜੀ। ਲਾਲਚ ਧਨ ਪਦਾਰਥ ਦੇ ਚਿੰਤਨ ਵਿੱਚੋਂ ਆਵੇਗਾ। ਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਚਿੰਤਨ ਅੰਦਰ ਦੇ ਜ਼ਹਿਰ ਨੂੰ ਹੋਰ ਉਬਾਲੇ ਦਿੰਦਾ, ਕਿੰਨਾ ਚੰਗਾ ਹੋਵੇ। ਉਸ ਵਕਤ ਗੁਰੂ ਕਾ ਸ਼ਬਦ, ਗੁਰੂ ਗ੍ਰੰਥ ਸਾਹਿਬ ਦਾ ਸ਼ਬਦ, ਬਾਬੇ ਨਾਨਕ ਦਾ ਜਾਪੀ ਸ਼ੁਰੂ ਕਰ ਦਿਓ, ਇੱਕੋ ਦਮ ਵਾਸ਼ਨਾ ਦੀ ਧਾਰਾ ਨੂੰ ਕੱਟ ਕੇ ਵਿੱਚ ਬਾਣੀ ਦੀ ਧਾਰਾ ਚਲਾ ਦਏਗਾ। ਸ਼ਬਦ ਜਿੱਤ ਜਾਏਗਾ, ਵਾਸ਼ਨਾ ਹਾਰ ਜਾਏਗੀ। ਮਹਾਰਾਜ ਬਖਸ਼ਿਸ਼ ਕਰਦੇ ਆ ਕਿ ਕਰ ਕਰ ਹਾਰਿਓ ਅਨਕ ਬਹੁ ਭਾਂਤੀ ਛੋਡੈ ਕਤਹੁ ਨਾਹੀਂ, ਏਕ ਬਾਤ ਸੁਣ ਤਾਂ ਕਿ ਓਟਾ ਸਾਧ ਸੰਗ ਮਿਟ ਜਾਹੀਂ। ਕਰ ਕਿਰਪਾ, ਫਿਰ ਬੇਨਤੀ ਸੁਣੋ, ਸੰਤ ਮਿਲੇ ਮੋਹੇ, ਵਿਆਦ ਉਪਾੜਨ ਸੰਤੰ। ਕਰ ਕਿਰਪਾ ਸੰਤ ਮਿਲੇ ਮੋਹੇ, ਤਿੰਨ ਤੇ ਧੀਰਜ ਪਾਇਆ। ਉਹਨਾਂ ਕਿਹਾ ਘਬਰਾ ਨਾ, ਸੰਗਤ ਵਿੱਚ ਆ ਜਾ, ਘਬਰਾਈ ਨਾ, ਤੈਨੂੰ ਬਚਾ ਦਿਆਂਗੇ। ਕਰ ਕਿਰਪਾ ਸੰਤ ਮਿਲੇ ਮੋਹੇ, ਤਿੰਨ ਤੇ ਧੀਰਜ ਪਾਇਆ, ਸੰਤੀ ਮੰਤ ਦਿਓ ਮੋਹੇ ਨਿਰਭਉ। ਆ ਹੈ ਜ਼ਹਿਰ ਨੂੰ ਉਤਾਰਨ ਵਾਲਾ। ਉਹਨਾਂ ਨੇ ਨਿਰਭੈਤਾ ਜਾਂ ਸ਼ਬਦ ਦਾ ਆਪਣੀ ਸੰਗਤ ਚ ਰੱਖ ਕੇ ਬਾਣੀ ਨਾਲ ਜੋੜਿਆ। ਤੇ ਗੁਰਮੁਖੋ, ਬਾਹਰ ਦੇ ਘਰ ਤਾਂ ਅਸੀਂ ਵੀ ਵੱਡੇ ਬਣਾਈ ਬੈਠੇ ਹਾਂ, ਘਰ ਇਸ ਕਰਕੇ ਬਣਾਉਂਦੇ ਹਾਂ ਸੁੱਖ ਨਾ ਰਹਿ ਸਕੀਏ, ਦਰਵਾਜ਼ੇ ਇਸ ਕਰਕੇ ਲਾਉਂਦੇ ਹਾਂ ਬਾਹਰੋਂ ਕੋਈ ਅੰਦਰ ਨਾ ਆ ਜਾਏ। ਆ ਘਰ ਤਾਂ ਘਰ ਵਿੱਚ ਬੈਠਾ ਵੀ ਲੁਟੀਂਦਾ ਪਿਆ। ਗੁਰੂ ਨਾਨਕ ਦੇ ਸ਼ਬਦ ਦੀ ਦੀਵਾਰ ਇਹੋ ਜਿਹੀ ਖੜੀ ਕਰੋ, ਗੰਦਾ ਫੁਰ ਨਹੀਂ ਅੰਦਰ ਨਾ ਜਾਏ। ਸਤਿਗੁਰੂ ਕਹਿੰਦੇ ਕਰ ਕਿਰਪਾ ਸੰਤ ਮਿਲੇ ਮੁਹੇ, ਤਿੰਨ ਤੇ ਧੀਰਜ ਪਾਇਆ, ਸੰਤੀ ਮੰਤ, ਸੰਤੀ ਇੱਥੇ ਬਹੁ ਵਚਨ ਹੈ ਜੀ, ਸੰਤੀ ਮੰਤ ਦਿਓ ਮੋ ਨਿਰਭਉ। ਗੁਰ ਕਾ ਸ਼ਬਦ ਕਮਾਇਆ, ਜੀਤ ਲਿਓ ਮਾਂ ਬਿਖਾਦੀ। ਜਿਹੜੇ ਅੱਤ ਦੇ ਭੈੜੇ ਸਨ, ਕਾਬੂ ਨਹੀਂ ਸੁਣਾਉਂਦੇ, ਉਹ ਸੰਗਤ ਨਾਲ ਜਿੱਤ ਲੈ। ਜੀਤ ਲਿਓ ਮਾਂ ਬਿਖਾਦੀ, ਸਹਿਜ ਸੁਹੇਲੀ ਬਾਣੀ, ਕਹੋ ਨਾਨਕ ਮਨ ਭਇਆ ਪ੍ਰਗਾਸਾ, ਪਾਇਆ ਪਦ ਨਿਰਬਾਣੀ। ਨਿਰਬਾਣ ਦਾ ਅਰਥ ਹੁੰਦਾ ਵਾਸ਼ਨਾ ਰਹਿਤ, ਉਹ ਪਦਵੀ ਮਿਲ ਗਈ ਜਿੱਥੇ ਵਾਸ਼ਨਾ ਕਦੀ ਉਪਜਦੀ ਨਹੀਂ। ਇੱਕ ਸ਼ਬਦ ਹੋਰ ਆਓ ਆਪਾਂ ਲਈਏ। ਗੁਰੂ ਸਾਹਿਬ ਨੇ ਬਖਸ਼, ਬੜਾ ਸੌਖਾ ਜਿਹਾ ਤਰੀਕਾ ਹੈ ਜੀ। ਵੈਸੇ ਤੇ ਆਪਾਂ ਕਮਾਈ ਵਾਲੇ ਦੀ ਇੰਟਰਵਿਊ ਥੋੜਾ ਲੈਣੀ, ਜਿਹੜੀ ਅੱਜ ਲਈ ਜਾਂਦੀ ਇੰਟਰਵਿਊ, ਕਿਉਂਕਿ ਉਹਦੀ ਸੁਰਤ ਉੱਚੀ ਹੈ, ਸਾਡੇ ਸਵਾਲ ਨਿੱਕੇ ਹੁੰਦੇ ਆ, ਸਾਡੇ ਸਵਾਲ ਬਿਲਕੁਲ ਸ਼ੁੱਧਰ ਹੁੰਦੇ ਆ। ਮੈਂ ਕੱਲ ਵੀ ਕਿਹਾ ਸੀ, ਅਸੀਂ ਉਹਦਾ ਬਹਿਣਾ ਵੇਖਣੇ, ਉਹਦੇ ਕੱਪੜੇ ਵੇਖਣੇ ਆ, ਥੋੜੀ ਜਿਹੀ ਉਹਦੀ ਗੱਲਬਾਤ ਦੇ ਕੇ ਨਾਲ ਹੀ ਕਹਿੰਦੇ ਛੱਡੋ, ਇਹ ਬੰਦਾ ਬੜਾ ਨਿਕੰਮਾ ਜੇ। ਸਾਨੂੰ ਪਤਾ ਹੀ ਨਹੀਂ ਉਸ ਬੰਦੇ ਦੇ ਅੰਦਰ ਦੀ ਸੁਰਤ ਕਿੰਨੀ ਕੁਚੀ ਹੈ। ਗੁਰੂ ਸਾਹਿਬ ਨੇ ਕਿਹਾ ਅੱਜ ਤੱਕ ਜਿਹੜੇ ਸ਼ਬਦ ਚ ਪਰੋਤੇ ਨੇ, ਕੋਈ ਕਲਮ, ਕੋਈ ਲਿਖਾਰੀ, ਕੋਈ ਵਿਦਵਾਨ ਉਸਨੂੰ ਬਿਆਨ ਨਹੀਂ ਕਰ ਸਕਦਾ ਜਿੱਥੇ ਉਹਦੀ ਸੁਰਤ ਹੈ। ਮੰਨੇ ਕੀ ਗੱਤ, ਰੋਜ਼ ਪੜ੍ਹਦੇ, ਉਹਦੀ ਅਵਸਥਾ ਨੂੰ ਕੌਣ ਕਹੇਗਾ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਏ, ਕਾਗਦ ਕਲਮ ਨਾ ਲਿਖਣ ਖਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਚ, ਖੈ ਥੋੜਾ ਜਿਹਾ ਮਹਿੰਗਾ, ਹਰ ਸਾਲ ਮੈਂ ਕਹਿ ਜਾਣਾ ਪਰ ਸਬੱਬ ਨਹੀਂ ਬਣਦਾ। ਉਹ ਕੱਲੀ ਕੱਲੀ ਉਹ ਸ਼ਬਦ ਦੀ ਕਥਾ ਇੱਕ ਹਫਤੇ ਦੀ ਚਾਹੀਦੀ, ਕਿਉਂ ਲੀਜਿਆ ਗੜ ਬੰਕਾ ਭਾਈ, ਆ ਹੈ ਯਾਰ ਦੇਵਰ ਕੋਟ ਅਰ ਤੇਵਰ ਖਾਈ, ਪਾਂਚ ਪਚੀਸ ਮਹਾਮਦ ਮਤਸਰ, ਪਾਂਚ ਪਚੀਸ ਮਹਾ ਮੋਹਮਦ ਮਤਸਰ, ਆਡੀ ਪਰਬਲ ਮਾਇਆ, ਜਨ ਗਰੀਬ ਕੋ ਜੋਰ ਨਾ ਪਹੁੰਚਿਆ, ਕਹਾਂ ਕਰੂੰ ਰਗੜਾਇਆ। ਕਾਮ ਕਿਵਾਰੀ ਦੁੱਖ ਸੁੱਖ ਦਰਵਾਨੀ, ਪਾਪ ਪੁੰਨ ਦਰਵਾਜਾ, ਕ੍ਰੋਧ ਪ੍ਰਧਾਨ ਬਾਹਾਂ ਦੁੰਦਰ, ਤੈ ਮਨ ਮਾਵਾਸੀ ਰਾਜਾ, ਸਵਾਦ ਸਨਾ ਟੋਪ ਮਮਤਾ ਕੋ, ਕਬੁੱਧ ਕਮਾਨ ਚੜਾਈ, ਤ੍ਰਿਸ਼ਨਾ ਤੀਰ ਰਹਿ ਘੱਟ ਭੀਤਰ, ਇਉਂ ਗੜ ਲਿਓ ਨਾ ਜਾਈ, ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ, ਬ੍ਰਹਮ ਅਗਨ ਸਹਿਜੇ ਪ੍ਰਜਾਲੀ, ਏਕੈ ਚੋੜ ਸਜਾਇਆ, ਸੰਤ ਸੰਤੋਖ ਲੈ ਲਰਨੇ ਲਾਗਾ, ਤੋਰੇ ਦੋਏ ਦਰਵਾਜਾ, ਸਾਧ ਸੰਗਤਰ ਗੁਰ ਕੀ ਕਿਰਪਾ ਦੇ, ਪਕੜਿਓ ਗੜ ਕੋ ਰਾਜਾ। ਬੜਾ ਔਖਾ ਹੈ ਜੀ, ਹੈ ਇਹ ਸਾਰਾ ਯੁੱਧ, ਤੇ ਗੁਰੂ ਗ੍ਰੰਥ ਸਾਹਿਬ ਚ ਸਾਰੀ ਅਧਿਆਤਮਕ ਸਾਧਨ ਹੈ ਜੀ। ਇਹ ਗੱਲ ਵੱਖਰੀ, ਅਸੀਂ ਆਪਣੇ ਆਪਣੇ ਮਤਲਬ ਦੇ ਸ਼ਬਦ ਕੱਢ ਕੇ ਅਰਥ ਜ਼ਿਆਦਾ ਉਹ ਪ੍ਰਚਾਰਨ ਲੱਗ ਪਏ ਨੇ। ਹੁਣ ਇਸ ਸ਼ਬਦ ਵਿੱਚ ਇੱਕ ਪਾਸੇ ਵਿਸ਼ਕ ਹੈ, ਜ਼ਹਿਰ ਹੈ, ਦੂਜੇ ਪਾਸੇ ਉਸ ਤਾਕਤ ਦੇ ਉੱਤੇ ਫਤਿਹ ਪਾਉਣ ਦੀ ਜੁਗਤ ਹੈ। ਥੋੜੇ ਜਿਹਾ ਅਖਰੀ ਅਰਦਾਸ ਕਰ ਦਿੰਦਾ, ਕਿਉਂ ਲੀਜਿਆ ਗੜ ਬੰਕਾ ਭਾਈ, ਇਸ ਪੱਕੇ ਕਿਲੇ ਨੂੰ, ਗੜ ਦਾ ਅਰਥ ਹੁੰਦਾ ਕਿਲਾ, ਇਸ ਪੱਕੇ ਕਿਲੇ ਨੂੰ ਕਾਵੇਂ ਕਾਬੂ ਕਰੀਏ, ਖਾਲਾਂ ਕੇ ਬਾਣੀ ਨੇ ਕਿਹਾ ਇਹ ਤਨ ਐਸਾ ਜੈਸੇ ਘਾਸ ਕੀ ਟਾਟੀ, ਇਹ ਵੀ ਕਿਹਾ ਕਾਚ ਕੋਟੰਗ ਰਚੰਤ ਤੋਇੰਗ ਲੇਪਨੰਗ ਰਕਤ ਚਰਮਣ, ਕੱਚ ਦਾ ਕਿਲਾ ਹੈ, ਪਰ ਇੱਥੇ ਕਿਹਾ ਨਹੀਂ ਕੱਚ ਦਾ ਨੀ, ਕਿਉਂ ਲੀਜਿਆ ਗੜ ਬੰਕਾ ਭਾਈ, ਇਸ ਪੱਕੇ ਕਿਲੇ ਨੂੰ ਕਿਵੇਂ ਕਾਬੂ ਕਰੀਏ। ਇਹ ਪੱਕਾ ਤਾਂ ਬਣ ਗਿਆ ਕਿਉਂਕਿ ਵਾਸ਼ਨਾ ਸਾਡਾ ਖਹਿੜਾ ਨੀ ਛੱਡਦੀ ਪਈ। ਇਸ ਕਿਲੇ ਦੇ ਚਾਰ ਚੁਫੇਰੇ ਜਿਹੜੀ ਫਸੀਲ ਉਹ ਦਵੈਸ਼ ਦੀ ਹੈ, ਰਜ ਗੁਣ ਤਮ ਗੁਣ ਸਤ ਗੁਣ ਤ੍ਰੈ ਗੁਣੀ ਮਾਇਆ ਦੀ ਖਾਈ ਹੈ। ਸੱਚ ਏਵੇ ਇਸ ਕਿਲੇ ਦੇ ਦਰਵਾਜੇ ਦੇ ਜਿਹੜੇ ਪਹਿਰੇਦਾਰ ਨੇ ਉਹ ਕਾਮ ਹੈ, ਇਹਦੇ ਜਿਹੜੇ ਦਰਵਾਜੇ ਨੇ ਦੁੱਖ ਤੇ ਸੁੱਖ ਦੇ ਨੇ, ਵਾਹਿਗੁਰੂ ਦੁੱਖ ਤੇ ਸੁੱਖ ਦਰਵਾਜਾ ਖੋਲਦੇ ਨੇ, ਪਾਪ ਤੇ ਪੁੰਨ ਦੇ ਭਿੱਤ ਨੇ, ਤੇ ਜਿੱਥੇ ਮਨ ਬੈਠਾ ਏਡਾ ਹੰਕਾਰੀ ਏ ਆਪਣੇ ਸਿਰ ਤੇ ਟੋਪ ਜਿਹੜਾ ਪਾਇਆ ਸੀ ਗੋਲੀ ਵੱਜਣ ਹੀ ਨਹੀਂ ਦਿੰਦਾ ਹੈ। ਵੈਸੇ ਇਹ ਯੁੱਧ ਦਾ ਜ਼ਿਕਰ, ਗਗਨ ਦਮਾਮਾ ਬਾਜਿਓ ਦੀ ਕਥਾ ਇਹ ਸ਼ਬਦ ਜੀ, ਪਰ ਉਹ ਨਿਸ਼ਾਨੇ ਘਾਓ ਜਿਹੜਾ ਅਸੀਂ ਸ਼ਲੋਕ ਪੜ੍ਹਨੇ ਉਹਦੀ ਕਥਾ ਇਹ ਸ਼ਬਦ ਕਹਿ। ਕਿਉਂ ਲੀਜਿਆ ਗੜ ਬੰਕਾ ਭਾਈ, ਦੋਵਰ ਕੋਟ ਅਰ ਤੇਵਰ ਖਾਈ, ਪਾਂਚ ਪਚੀਸ ਮੋਹ ਮਦ ਮਦਸਰ, ਆਡੀ ਪਰਮਲ ਮਾਇਆ, ਜਨ ਗਰੀਬ ਕੋ ਜੋਰ ਨਾ ਪਹੁੰਚਿਆ, ਕਹਾਂ ਕਰੂੰ ਰੁਗਰਾਇਆ। ਕਾਮ ਕਿਵਾਰੀ, ਕਾਮਣਾ ਹੀ ਦੇ ਦਰਵਾਜੇ ਨੇ, ਕੋਈ ਦਰਵਾਜਾ ਖੁੱਲਦਾ ਕਾਮਣਾ ਲਈ ਖੁੱਲਦਾ। ਦੁੱਖ ਸੁੱਖ ਦਰਵਾਨੀ, ਦਰਵਾਨੀ ਦਾ ਅਰਥ ਹੁੰਦਾ ਜੀ ਜਿਹੜਾ ਅੱਗੇ ਜਿਹਦੇ ਜਿਹੜਾ ਪਹਿਰਾ ਦੇ ਰਿਹਾ। ਪਾਂ ਪੁੰਨ ਦਰਵਾਜਾ, ਕ੍ਰੋਧ ਪ੍ਰਧਾਨ ਮਹਾ ਬੜ ਦੁੰਦਰ, ਤੈ ਮਨ ਮਾਵਾਸੀ ਰਾਜਾ, ਕਾਬੂ ਨੀ ਆਉਂਦਾ ਪਿਆ। ਫਿਰ ਸਤਿਗੁਰੂ ਕਹਿੰਦੇ ਆ, ਸੰਗਤ ਕੀਤੀ ਗੁਰਮੁਖਾਂ ਦੀ, ਉਹਨਾਂ ਨੇ ਇੱਕ ਤਰੀਕਾ ਦੱਸਿਆ, ਹੈ ਤੇ ਤਰੀਕਾ ਹੀ ਸੀ ਕਿਉਂਕਿ ਅਧਿਆਤਮਕ ਇੱਕ ਰਸਤਾ ਹੈ ਜੀ। ਵਾਹਿਗੁਰੂ ਅਸੀਂ ਚਾਹੁੰਦੇ ਹਾਂ ਬਸ ਜਿਵੇਂ ਰੈਡੀਮੇਡ ਸਭ ਕੁਝ ਮਿਲਦਾ, ਸੱਚੀ ਅਜੇ ਇਹੀ ਕੰਮ ਹੈ, ਕਿੰਨੇ ਪੈਸੇ ਲਓਗੇ, ਪਾਠ ਕਰ ਦਿਓ, ਸਭ ਕੁਝ ਮਿਲ ਜਾਏਗਾ। ਇਹ ਤੇ ਆਪਣੇ ਆਪਣੀ ਜਿੰਦ ਨਾਲ ਕਮਾਉਣ ਵਾਲਾ ਹੈ। ਉਹਨਾਂ ਮਹਾਂਪੁਰਖਾਂ ਕਿਹਾ ਇੱਕ ਕੰਮ ਕਰ, ਕੱਲਾ ਨਾ ਜਾਈ, ਰੱਬ ਨੇ ਤੈਨੂੰ ਇੱਕ ਦਿੱਤੀ ਹੈ ਮਿਜ਼ਾਈਲ ਤੋਪ, ਆ ਜਿਹੜੀ ਤੇਰੀ ਸੁਰ ਤੇ ਤੋਪ ਹੈ, ਤੇ ਇਹਦੇ ਵਿੱਚ ਤੂੰ ਗੁਰੂ ਦੇ ਸ਼ਬਦ ਦਾ ਬਰੂਦ ਭਰ ਦੇ, ਵਾਸ਼ਨਾ ਉੱਡੇਗੀ। ਆਪਣੀ ਸੋਚ, ਸੋਚ ਸ਼ਬਦ ਨਿੱਕਾ ਹੈ ਜੀ, ਸੁਰਤ ਸ਼ਬਦ ਬਹੁਤ ਉੱਚਾ ਹੈ। ਆਪਣੀ ਸੁਰਤ ਦੇ ਵਿੱਚ ਤੂੰ ਗੁਰੂ ਦੇ ਸ਼ਬਦ, ਕਿਉਂਕਿ ਸ਼ਬਦ ਦੇ ਸੁਰ ਦਾ ਮਿਲਾਪ, ਸ਼ਬਦ ਨੂੰ ਸੁਰਤ ਦੀ ਤੋਹ ਵਿੱਚ ਭਰ ਦੇ। ਤੇ ਪੁਰਾਣੇ ਸਮੇਂ ਤੋਪ ਚਲਾਉਂਦੇ ਸਨ ਜੀ, ਅੱਗ ਲਾ ਕੇ ਪਲੀਤਾ ਦਾ ਕੇ, ਕਹਿਣ ਲੱਗੇ ਇੱਕ ਕੰਮ ਕਰ, ਪ੍ਰੇਮ ਦਾ ਪਲੀਤਾ ਲਾ, ਸੁਰਤ ਦੀ ਤੋਹ ਬਣਾ, ਸ਼ਬਦ ਦਾ ਬਰੂਦ ਬਣਾ, ਚੇਤੇ ਰੱਖੀ ਕਿਤੇ ਟਿਕਾਣੇ ਨਾਲ ਇੱਕ ਘੜੀ ਕਿਤੇ ਵਾਹਿਗੁਰੂ ਨਿਕਲ ਗਿਆ ਤੇ ਕਿਲੇ ਦੇ ਦਰਵਾਜੇ ਤੋੜ ਕੇ ਰੱਖ ਦੇਗਾ। ਇਹ ਜੁਗਤ ਤਾਂ ਜਪਣ ਵਾਲੇ ਕੋਈ ਦੱਸੂਗਾ, ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ, ਬ੍ਰਹਮ ਅਗਨ ਸਹਿਜੇ ਪ੍ਰਜਾਲੀ, ਏਕੈ ਚੋੜ ਸਦਾਇਆ, ਇੱਕ ਹੀ ਫਾਇਰ ਕੀਤਾ। ਫਿਰ ਜਦੋਂ ਕਿਲੇ ਦੀ ਕੰਧ ਟੁੱਟੀ, ਸੱਤ ਸੰਤੋਖ ਲੈ ਲਰਨੇ ਲਾਗਾ, ਹੁਣ ਪੈਦਲ ਚੱਲਿਆ ਕਿਲੇ ਵੱਲ। ਸੱਤ ਤੇ ਸੰਤੋਖ ਦੀ ਬਿਰਤੀ ਮੇਰੇ ਸਾਥ ਹੈ, ਤੋਰੇ ਦੋਏ ਦਰਵਾਜ਼ਾ, ਸਾਧ ਸੰਗਤਰ ਗੁਰ ਕੀ ਕਿਰਪਾ ਤੇ ਪਕੜਿਓ ਗਰ ਕੋ ਰਾਜਾ। ਸਾਧੂ ਸੰਗਤ, ਗੁਰਮੁਖਾਂ ਦੀ ਸੰਗਤ, ਉਹਨਾਂ ਦੀ ਕਿਰਪਾ ਨਾਲ ਕਿਲੇ ਦਾ ਆਕੀ ਬਾਦਸ਼ਾਹ ਪਕੜ ਲਿਆ। ਥੋੜਾ ਜਿਹਾ ਹੋਰ ਆਓ ਬਾਣੀ ਚ, ਅੱਗੇ ਚੱਲੀਏ, ਇਹ ਨਾ ਲੱਗੇ ਵੀ ਅੱਜ ਉਕਤਾਣ ਵਾਲਾ ਵਿਸ਼ਾ ਨਹੀਂ। ਗੁਰਮੁਖ ਦੀ ਸੰਗਤ ਅਸੰਭਵ ਨੂੰ ਸੰਭਵ ਕਰਦੀ ਹੈ। ਇੱਕ ਸਲੋਕ ਹੈ ਸੰਸਕ੍ਰਿਤੀ, ਉਹਦੇ ਚ ਤਿੰਨ ਚਾਰ ਰੂਪਕ ਨੇ। ਮਸਕੰਗ ਭਗਣੰਤ ਸੈਲੰ ਕਰਦਮੰਗ ਤਰੰਤ ਪਪੀਲ ਕੈ, ਸਾਗ ਰੰਗ ਲਗੰਤ ਪਿੰਗੰ ਤਮ ਪ੍ਰਕਾਸ਼ ਅੰਧ ਗੈ। ਸਾਧ ਸਮੇ ਸਾਧ ਸੰਗੇਣ ਸਿਮਰੰਤ ਗੋਬਿੰਦ, ਸ਼ਰਨ ਨਾਨਕ ਹਾਰ ਹਰ ਹਰੇ। ਸਲੋਕ ਪੜ ਦਿੱਤਾ। ਇਹ ਅਸੰਭਵ ਤੋਂ ਸੰਭਵ ਹੋ ਰਿਹਾ, ਨਾਮੁਮਕਿਨ ਤੋਂ ਮੁਮਕਿਨ ਹੋ ਰਿਹਾ। ਪਰ ਇਹਦੇ ਅਰਥ ਆਪਾਂ ਸ਼ੁਰੂ ਕਰਾਂਗੇ ਹਜ਼ੂਰ ਦੀ ਬਾਣੀ ਚੋਂ। ਸਾਧ ਸੰਗੇਣ ਸਿਮਰੰਤ ਗੋਬਿੰਦ, ਗੁਰੂ ਸਾਹਿਬ ਕਹਿੰਦੇ ਨੇ ਸਾਧ ਸੰਗੇਣ ਜਿਹੜਾ ਸੱਤ ਸੰਗਤ ਵਿੱਚ, ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕੇ ਗੋਬਿੰਦ ਦਾ ਸਿਮਰਨ ਕਰਦਾ ਹੈ। ਸ਼ਰਨ ਨਾਨਕ ਹਰ ਹਰ ਹਰੇ, ਜਿਹੜਾ ਸੰਗਤ ਦੀ ਸ਼ਰਨ ਵਿੱਚ ਪੈ ਕੇ ਆਪਣੀ ਜ਼ਬਾਨ ਤੋਂ ਵਾਹਿਗੁਰੂ ਹਰੀ ਪਰਮਾਤਮਾ ਨੂੰ ਬੋਲਦਾ ਹੈ, ਮਹਾਰਾਜ ਉਹ ਕੀ ਕਰੇਗਾ? ਕਹਿਣ ਲੱਗੇ ਮਸਕੰਗ ਭਗਣੰਤ ਸੈਲੰਗ, ਸੰਸਕ੍ਰਿਤ ਦਾ ਸ਼ਬਦ ਮਸ਼ਕ, ਮਸ਼ਕੰਗ ਇਹ ਇੱਥੇ ਸਿੱਧਾ ਮਸਕੰਗ, ਮਸਕੰਗ ਦਾ ਅਰਥ ਹੁੰਦਾ ਮੱਛਰ। ਆਪ ਸੂਝਵਾਨ ਬੈਠੇ ਹੋ, ਸੁਣੋ ਇਸ ਗੱਲ ਨੂੰ, ਇਹ ਮੈਂ ਸ਼ਬਦ ਵਰਤਿਆ ਰੂਪਕ। ਇਹ ਚਾਰ ਰੂਪਕ ਨੇ, ਮੱਛਰ ਦਾ, ਕੀੜੀ ਦਾ ਤੇ ਚਿੱਕੜ ਦਾ ਹੈ, ਪਿੰਗਲੇ ਦਾ ਹੈ ਤੇ ਅੰਨੇ ਦਾ ਤੇ ਚਾਨਣ ਦਾ, ਚਾਰ ਰੂਪਕ ਨੇ। ਮਸਕੰਗ ਭਗਣੰਤ ਸੈਲੰਗ, ਮੱਛਰ ਦੇ ਇੱਕ ਨਿੱਕੇ ਜਿਹੇ ਜੀਵ ਨੂੰ ਤੁਸੀਂ ਕਹੋ ਕਿ ਸਾਹਮਣੇ ਜੇ ਪੱਥਰ ਪਹਾੜ ਪਿਆ, ਤੂੰ ਇਹਨੂੰ ਟੱਕਰ ਮਾਰ ਕੇ ਪਹਾੜ ਨੂੰ ਤੋੜ ਦੇ, ਕਦੀ ਹੋ ਸਕਦਾ? ਸੱਚੀ ਮੁੱਚੀ ਜੇ ਮੈਂ ਕਹਾਂਗਾ ਨਾ ਮੱਛਰ ਨੇ ਪਹਾੜ ਤੋੜ ਦਿੱਤਾ, ਤੇ ਕਈਆਂ ਨੇ ਕਹਿਣਾ ਏਡੀ ਵੱਡੀ ਗੱਪ ਸੁਣਾ ਕੇ ਗਿਆ, ਮੱਛਰ ਤਾਂ ਚੁਟਕੀ ਨਾਲ ਮਲ ਦੇਈਦਾ। ਇਹ ਅਸੰਭਵ ਸੰਮਾਨ ਗੁਰੂ ਅਰਜੁਨ ਦੇਵ ਕੁਰਬਾਨ ਜਾਈਏ, ਤੁਸੀਂ ਉਹ ਪ੍ਰਮਾਣ ਲੈ ਜਿਹੜੇ ਨਾਮੁਮਕਿਨ ਮੁਮਕਿਨ ਕਿਵੇਂ ਹੁੰਦਾ ਸੰਗਤ ਵਿੱਚ। ਮਸਕੰਗ ਭਗਣੰਤ ਸੈਲੰਗ, ਭਗਣੰਗ ਦਾ ਅਰਥ ਹੁੰਦਾ ਤੋੜ ਦੇਣਾ, ਸੈਲ ਦਾ ਅਰਥ ਹੈ ਪੱਥਰ। ਜੇ ਸੰਗਤ ਦੀ ਕਿਰਪਾ ਹੋ ਜਾਏ, ਸਾਧ ਸੰਗੇਣ ਸਿਮਰੰਤ ਗੋਬਿੰਦ, ਜਿਹੜਾ ਸੰਗਤ ਵਿੱਚ ਬੈਠ ਕੇ ਗੁਰੂ ਗੁਰੂ ਜਪੇਗਾ, ਇੱਕ ਦਿਨ ਉਹਦਾ ਮੱਛਰ ਵਰਗਾ ਕਮਜ਼ੋਰ ਮਨ ਵਾਸ਼ਨਾ ਦੇ ਪਹਾੜ ਨੂੰ ਟੱਕਰ ਮਾਰ ਕੇ ਚਕਣਾ ਚੂਰ ਕਰਦਾ ਹੈਗਾ। ਇਹ ਅਸੰਭਵ ਅਸੰਭਵ, ਅਸੰਭਵ ਸੰਭਵ ਹੋ ਰਿਹਾ। ਮੱਛਰ ਨੇ ਤੋੜ ਦਿੱਤਾ ਪਹਾੜ ਨੂੰ, ਮਸਕੰਗ ਭਗਣੰਤ ਸੈਲੰਗ, ਸੈਲ ਨੂੰ ਪੱਥਰ ਨੂੰ ਤੋੜ ਦਿੱਤਾ ਮੱਛਰ ਨੇ। ਕਰਦਮੰਗ ਤਰੰਤ ਪਪੀਲ ਕੈ, ਕਰਦਮ ਦਾ ਅਰਥ ਹੁੰਦਾ ਚਿੱਕੜ, ਤਰੰਤ ਦਾ ਅਰਥ ਤੁਰ ਪੈਣਾ, ਪਪੀਲ ਕੈ ਦਾ ਅਰਥ ਹੁੰਦਾ ਕੀੜੀ। ਏਡੀ ਵੱਡੀ ਕਿਰਪਾ ਵਰਤਾਈ, ਜਿਹੜੀ ਕੀੜੀ ਸੀ ਜਿਹੜੀ ਚੱਲ ਨਹੀਂ ਸਕਦੀ, ਕਹਿੰਦੇ ਨੇ ਉਸ ਕੀੜੀ ਨੇ ਚਿੱਕੜ ਨੂੰ ਤਰ ਗਏ। ਇਹਦਾ ਭਾਵ ਕੀ ਸੀ? ਕਿ ਜਿਹਦੇ ਕੋਲ ਕੀੜੀ ਵਰਗੀ ਨਿਮਰਤਾ ਵਾਲੀ ਬਿਰਤੀ ਆ ਗਈ, ਉਹ ਮੋਹ ਦੇ ਚਿੱਕੜ ਨੂੰ ਵੀ ਤਰ ਗਿਆ। ਨਿਮਰਤਾ ਸੀ, ਉਹ ਚਿੱਕੜ ਨੂੰ ਨਿਕਲ ਗਿਆ ਅੱਗੇ। ਹੁਣ ਤੁਸੀਂ ਦੱਸੋ, ਕੀੜੀ ਚਿੱਕੜ ਸੜ ਦਿਓ, ਤਰ ਕੇ ਤਰੇਗੀ ਕਿਤੇ? ਇਸੇ ਕਰਕੇ ਮੈਂ ਕਿਹਾ ਭਾਈ ਗੁਰਸਿੱਖੋ, ਕਿ ਜਿਹੜੀ ਮਹਾਂਪੁਰਖ ਗੁਰਮੁਖ ਦੀ ਸੰਗਤ ਏ, ਉਹ ਹੋਰ ਦੀ ਗੱਲ ਹੈ। ਮਸਕੰਗ ਭਗਣੰਤ ਸੈਰੰਗ ਕਰਦਮੰਗ ਤਰੰਤ ਪਪੀਲ ਕੈ, ਪਪੀਲਕਾ ਚਿੱਕੜ ਨੂੰ ਤਰ ਗਈ। ਸਾਗ ਰੰਗ ਲਗੰਤ ਪਿੰਗੰਗ, ਜਿਸ ਬੰਦੇ ਦੀਆਂ ਗੋਡੇ ਦੇ ਥੱਲੇ ਦੋਨੋਂ ਹੀ ਲੱਤਾਂ ਕੋਈ ਨਹੀਂ, ਸੁੱਕ ਗਈਆਂ ਨੇ, ਗੁਰੂ ਕਹਿੰਦੇ ਨੇ ਇੰਨੀ ਕਿਰਪਾ ਹੋਈ, ਲੋਕ ਦਰਿਆ ਤਰਦੇ ਸਨ, ਸਾਗਰ ਤਰ ਗਿਆ। ਸਾਗ ਰੰਗ ਲਗੰਤ ਪਿੰਗੰਗ, ਪਿੰਗਲਾ ਬੰਦਾ ਸਮੁੰਦਰ ਨੂੰ ਤਰ ਗਿਆ। ਤਮ ਪ੍ਰਕਾਸ਼ ਅੰਧ ਕਹਿ, ਤਮ ਦਾ ਅਰਥ ਇੱਕ ਹਨੇਰਾ, ਅੰਧ ਕਹਿ ਦਾ ਅਰਥ ਹੁੰਦਾ ਅੰਨਾ। ਕਹਿੰਦੇ ਨੇ ਜਿਹਨੂੰ ਇੱਕ ਹੱਥ ਵੀ ਨੀ ਆਪਣਾ ਦਿਸਦਾ, ਇੰਨੀ ਕਿਰਪਾ ਕੀਤੀ, ਅੰਨੇ ਬੰਦੇ ਨੂੰ ਚਾਨਣ ਦੇ ਦਿੱਤਾ, ਉਹ ਹਨੇਰੇ ਨੂੰ ਚੀਰ ਕੇ ਨਿਕਲ ਗਿਆ। ਇਹ ਕਿਵੇਂ ਹੋ ਗਿਆ? ਭਰੋਸੇ ਦੀ ਲੋੜ ਹੈ। ਮਸਕੰਗ ਭਗਣੰਤ ਸੈਲੰਗ ਕਰਦਮੰਗ ਤਰੰਤ ਪਪੀਲ ਕੈ, ਸਾਗ ਰੰਗ ਲਗੰਤ ਪਿੰਗੰਗ, ਤਮ ਪ੍ਰਕਾਸ਼ ਅੰਧ ਕੈ, ਸਾਧ ਸੰਗੇਣ ਸਿਮਰੰਤ ਗੋਬਿੰਦ, ਸ਼ਰਨ ਨਾਨਕ ਹਰ ਹਰ ਹਰੇ। ਜਿਹਨੇ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਹਰੀ ਨੂੰ ਜਪਿਆ, ਸੰਗਤ ਨੇ ਇੰਨੀ ਕਿਰਪਾ ਕੀਤੀ ਮੱਛਰ ਵਰਗੇ ਮਨ ਨੂੰ, ਕਮਜ਼ੋਰ ਨੂੰ। ਚਲੋ ਇਹਦੇ ਸੌਖੇ ਅਰਥ ਹੋਰ ਕਰ ਲਾਉ। ਹੋ ਸਕਦਾ ਕਈਆਂ ਨੇ ਵੇ 55 ਨੰਬਰ ਸਲੋਕ ਹੈ ਜੀ ਸੰਸਕ੍ਰਿਤੀ, ਇਹਦੇ ਬਾਰੇ ਇਹਦੇ ਅਰਥ ਜੇ ਸੁਖੈਨ ਪੜਨੇ ਉਨ ਤੇ ਬਿਲਾਵਲ ਰਾਗ ਦਾ ਸ਼ਬਦ ਏ ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ ਅੰਧਲੇ ਤ੍ਰਿ ਭਵਨ ਸੋਜਿਆ ਇਹ ਉਹੀ ਅਰਥ ਮਸਕੰਗ ਭਗਣ ਅੰਤ ਸੈਲੰ ਕਰਦਮੰਗ ਤਰੰਤ ਪਪੀਲ ਕੈ ਪਿੰਗੁਲ ਪਰਬਤ ਪਾਰ ਪਰੈ ਖਲ ਚਤੁਰ ਬਕੀਤਾ ਅੰਧਲੇ ਤ੍ਰਿ ਭਵਨ ਸੋਜਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗ ਕੀ ਸੁਨਹੋ ਮੇਰੇ ਮੀਤਾ ਮੈਲ ਖੋਈ ਕੋਟ ਅਗ ਹਰੇ ਨਿਰਮਲ ਭੈ ਚੀਤਾ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਕੀਨੋ ਆਪਣੋ ਤਿਸ ਅਭੈ ਦਾਨ ਦਿੱਤਾ ਸਿੰਘ ਬਿਲਾਈ ਹੋ ਗਯੋ ਹੋਏ ਗਯੋ ਤ੍ਰਿਣ ਮੇਰਦ ਕੀਤਾ ਦਮ ਸ਼ਰਮ ਕਰਤੇ ਦਮ ਆਡਕੋ ਤੇ ਗਣੀ ਤਨੀਤਾ ਕਵਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ ਕਰ ਕਿਰਪਾ ਮੋਹਿ ਨਾਮ ਦਿਓ ਨਾਨਕ ਦਰ ਸਰੀਤਾ ਇਹ ਸ਼ਬਦ ਹੁਕਮ ਰੂਪ ਵੀ ਹੁੰਦਾ ਅਰਥ ਥੋੜੇ ਜੇ ਕਰਦੇ ਨੇ ਆਪਾਂ ਜੀ ਇੱਥੇ ਵੀ ਨਾ ਮੁਮਕਿਨ ਮੁਮਕਿਨ ਹੋ ਰਿਹਾ ਸੱਚ ਇਹ ਵੀ ਕਮਾਈ ਵਾਲਾ ਕਰ ਦਿੰਦਾ ਜੀ ਮੈਂ ਇਸ ਗੱਲ ਦਾ ਹਾਮੀ ਹਾਂ ਭਾਵੇਂ ਕਿ ਮੈਨੂੰ ਇਸ ਗੱਲ ਦੇ ਬਦਲੇ ਅਪਮਾਨਤ ਵੀ ਹੋਣਾ ਪੈਂਦਾ ਠੀਕ ਹੈ ਕੋਈ ਗੱਲ ਨਹੀਂ ਕਰੋੜਾਂ ਪਖੰਡੀ ਹੋ ਸਕਦੇ ਨੇ ਖੈਣ ਪਰ ਕੋਈ ਨਾ ਕੋਈ ਹਰਿਓ ਬੂਟ ਅਜੇ ਵੀ ਹੈ ਕਿਉਂਕਿ ਅਸੀਂ ਅਸੀਂ ਇਹ ਗੱਲ ਕਰਦੇ ਹਾਂ ਬਹੁ ਗਿਣਤੀ ਨਾਲ ਸਹਿਮਤੀ ਮਿਲਾਉਣੀ ਚਾਹੁੰਦੇ ਹਾਂ ਕਿ ਕਰੋ ਨਿੰਦਿਆ ਰੱਜ ਕੇ ਤੇ ਮੈਂ ਕੱਲ ਵੀ ਤੁਹਾਨੂੰ ਇੱਕ ਬੇਨਤੀ ਕੀਤੀ ਸੀ ਜਿਸ ਬੰਦੇ ਨੂੰ ਨਿੰਦਿਆ ਦੀ ਆਦਤ ਬਹਿ ਜਾਏ ਉਹਨੂੰ ਮਾਰਨ ਦੀ ਲੋੜ ਨਹੀਂ ਉਹ ਖੁਦ ਜ਼ਹਿਰ ਪੀਂਦਾ ਪਿਆ ਹੈ ਇੱਕ ਉਦਾਹਰਨ ਹੈ ਉਹ 1857 ਚ ਗਦਰ ਹੋਇਆ ਜੀ ਇੰਡੀਆ ਜਦੋਂ ਉਸ ਗਦਰ ਤੇ ਕਾਬੂ ਪਾ ਲਿਆ ਅੰਗਰੇਜ਼ਾਂ ਨੇ ਫੌਜੀਆਂ ਨੇ ਬਗਾਵਤ ਕੀਤੀ ਤੇ ਜਿਹੜੇ ਉਸ ਵਕਤ ਵਫਾਦਾਰ ਸਨ ਅੰਗਰੇਜ਼ ਸਰਕਾਰ ਪ੍ਰਤੀ ਉਹਨਾਂ ਨੂੰ 24 ਘੰਟੇ ਦੀ ਖੁੱਲ ਦਿੱਤੀ ਗਈ ਅੱਠ ਪੈਰ ਜੋ ਮਰਜ਼ੀ ਲੁੱਟ ਲਓ ਜੋ ਮਰਜ਼ੀ ਕਰ ਲਓ ਪੱਤ ਲੁੱਟੋ ਧਨ ਲੁੱਟੋ ਜੋ ਮਰਜ਼ੀ ਲੁੱਟੋ ਉਸ ਵਕਤ ਸੱਚਮੁੱਚ ਨਾ ਹਿੰਦੂ ਨਾ ਮੁਸਲਮਾਨ ਕੁਝ ਨਹੀਂ ਦੇਖਿਆ ਰੱਜ ਕੇ ਪੱਤ ਲੁੱਟੀ ਗਈ ਇਹ ਗੁਰਮੁਖ ਪਿਆਰਾ ਰੱਬ ਦੇ ਰੰਗ ਚ ਰਤਿਆ ਫੌਜੀ ਉਹਦਾ ਨੇਮ ਸੀ ਸਵੇਰੇ ਨਦੀ ਚ ਇਸ਼ਨਾਨ ਕਰਨਾ ਚੌਂਕੜਾ ਮਾਰ ਕੇ ਬੰਦਗੀ ਕਰਨੀ ਇਬਾਦਤ ਕਰਨੀ ਸਿਮਰਨ ਕਰਨਾ ਉਹਦਾ ਕੋਈ ਲੁਗਾਓ ਨਹੀਂ ਸੀ ਕੁਝ ਲੁੱਟਣ ਚ ਪਰ ਜਦੋਂ ਬਾਜ਼ਾਰ ਵੱਲ ਗਿਆ ਤੇ ਇੱਕ ਮੁਸਲਮਾਨ ਸਜਦਾਂ ਦਾ ਘਰ ਜੀ ਤੇ ਇਸ ਕਰਕੇ ਦਾਸ ਇੱਕ ਬੇਨਤੀ ਕਰਦਾ ਸਿੱਖੀ ਨੂੰ ਜੇ ਇੱਕ ਫਿਰਕੇ ਦੀ ਗੁਰੂ ਸਾਹਿਬ ਰਖਵਾਲੀ ਕਰਦੇ ਨੇ ਉਹ ਫਿਰਕਾ ਆਪਣੇ ਨਾਲ ਜੋੜ ਕੇ ਮਤ ਕਹਿ ਵੀ ਗੁਰੂ ਕੇਵਲ ਸਾਡੀ ਹੀ ਰਖਵਾਲੀ ਕਰਦਾ ਜਿਵੇਂ ਸਾਰੇ ਕਹਿੰਦੇ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਹਿੰਦ ਦੀ ਚਾਦਰ ਸਾਰੇ ਕਹਿੰਦੇ ਗੁਰਮੁਖੋ ਕੱਲੀ ਹਿੰਦ ਦੀ ਚਾਦਰ ਕਰੋਗੇ ਤੇ ਗੁਰੂ ਤੇਗ ਬਹਾਦਰ ਦੀ ਸੀਮਾ ਬਣੇਗੀ ਗੁਰੂ ਤੇਗ ਬਹਾਦਰ ਜੀ ਨੂੰ ਕਵੀ ਸੈਨਾਪਤ ਗੁਰੂ ਗੋਬਿੰਦ ਸਿੰਘ ਦਾ ਦਰਬਾਰੀ ਕਵੀ ਕਹਿੰਦਾ ਪ੍ਰਗਟ ਪਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਟਾਪੀ ਚਾਦਰ ਹਿੰਦ ਦੀ ਚਾਦਰ ਨੀ ਕਿਹਾ ਉਹਨੇ ਸ੍ਰਿਸ਼ਟੀ ਦੀ ਚਾਦਰ ਕਿਹਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਸ੍ਰਿਸ਼ਟੀ ਦੀ ਚਾਦਰ ਕਿਹਾ ਗੁਰੂ ਤੇਗ ਬਹਾਦਰ ਲੋੜ ਸੀ ਹਿੰਦੂ ਨੂੰ ਉਹ ਆ ਗਿਆ ਤੇ ਜੇ ਗੁਰੂ ਤੇਗ ਬਹਾਦਰ ਦੇ ਦਰ ਤੇ ਮੁਸਲਮਾਨ ਜਾਏਗਾ ਗੁਰੂ ਉਹਦੀ ਵੀ ਚਾਦਰ ਬਣ ਕੇ ਪੱਤ ਟੁੱਕੇਗਾ ਤੁਸੀਂ ਬੀਬੀਓ ਭੈਣੋ ਕੱਪੜੇ ਲਏ ਨੇ ਆ ਚੁੰਨੀਆਂ ਕੱਪੜੇ ਲਏ ਜੇ ਇਹਨੂੰ ਪੁੱਛ ਕੇ ਦੇਖੋ ਕੱਲੀ ਤੁਹਾਡੇ ਨਗੇਜ ਨੂੰ ਧੱਕਦਾ ਸਿਰ ਨੂੰ ਇਹ ਜਿਹੜਾ ਵੀ ਸਿਰ ਤੇ ਲਏਗਾ ਉਹਦੇ ਨੂੰ ਟੱਕੇਗਾ ਚਾਦਰ ਤਾਂ ਬਣਦੀ ਮੁਸ਼ਕਤ ਨਾਲ ਹੈ ਤੇ ਚਾਦਰ ਜਿਹਦੇ ਸਿਰ ਤੇ ਜਾਏਗੀ ਉਹਨੂੰ ਟੱਕੇਗੀ ਉਹ ਥੋੜਾ ਦਵੈਸ਼ ਕਰਦੀ ਉਹ ਸਿੱਖ ਫੌਜੀ ਲੰਘਿਆ ਜੀ ਉਹਦੀ ਕਿੱਟ ਚ ਸਮਾਨ ਸੀ ਬੰਦੂਕ ਉਹਨੇ ਵਿੱਚ ਪਾਈ ਸਾਹਮਣੇ ਸ਼ਹੀਦਾਂ ਦਾ ਪਰਿਵਾਰ ਉਹਨੇ ਅੱਖਾਂ ਨਾਲ ਦੇਖਿਆ ਬੀਬੀਆਂ ਰੋਂਦੀਆਂ ਜੋ ਕੁਛ ਸਾਡੇ ਨਾਲ ਵਾਪਰਿਆ ਕੁਛ ਉਦੋਂ ਵਾਪਰਿਆ ਜਿਹਨੂੰ ਤੁਸੀਂ ਨਗਰ ਕੀਰਤਨ ਦੇ ਰੂਪ ਚ ਯਾਦ ਕਰਨ ਤੁਰੇ ਹੋ ਉਸ ਵਕਤ ਤੋਂ ਰੋਂਦਾ ਸ਼ਹੀਦਾਂ ਦੇ ਪਰਿਵਾਰ ਚ ਉਹਨੂੰ ਫੌਜੀ ਲੁੱਟਣ ਆਏ ਨੇ ਉਸ ਬੀਬੀ ਨੇ ਮੁਸਲਮਾਨ ਬੀਬੀ ਨੇ ਆਪਣਾ ਬੁਰਕਾ ਮਾਰਾ ਜਿਹਾ ਚਿਹਰੇ ਤੋਂ ਦੂਰ ਕਰਕੇ ਕਿਹਾ ਚਿਹਰਾ ਵੇਖ ਕੇ ਬਾਬੇ ਨਾਨਕ ਦੇ ਸਿੱਖਾ ਤੈਨੂੰ ਪੀਰ ਤੇਰੇ ਦਾ ਵਾਸਤਾ ਸਾਡੀ ਪੱਤ ਬਚਾ ਦੇ ਬਸ ਬਾਬਾ ਨਾਨਕ ਸ਼ਬਦ ਸੁਣਿਆ ਉਹਨੇ ਬੰਦੂਕ ਕੱਢ ਲਈ ਲੁੱਟਣ ਵਾਲੇ ਦੇ ਸਿਰ ਤੇ ਨਾਲੀ ਰੱਖ ਦਿੱਤੀ ਕਹਿੰਦਾ ਖਬਰਦਾਰ ਤੇਰੀ ਖੋਪੜੀ ਉਡਾ ਦਿਆਂਗਾ ਜੇ ਹੱਥ ਪਾਇਆ ਤਾਂ ਉੱਠ ਠੰਬਰ ਗਏ ਚਲੇਗਾ ਛੱਡ ਕੇ ਉਸ ਬੀਬੀ ਨੇ ਤਰਲਾ ਲਿਆ ਸਾਡੇ ਘਰ ਦੇ ਮਰਦ ਆਜ਼ਾਦੀ ਜੰਗ ਚ ਗਏ ਵਾਪਸ ਨਹੀਂ ਆਏ ਸਾਡਾ ਕੀ ਬਣੇਗਾ ਉਹ ਬੜੇ ਗੰਭੀਰਤਾ ਚ ਕਿਹਾ ਕਹਿਣ ਲੱਗੇ ਜਿੰਨੀ ਦੇਰ ਤੱਕ ਮੈਂ ਜਿਉਂਦਾ ਤੁਸੀਂ ਬੇਫਿਕਰ ਹੋ ਕੇ ਘਰ ਰਹੋ, ਮੈਂ ਨਾਲੇ ਆਪਣੇ ਮੁਰਸ਼ਦ ਦਾ ਕਲਾਮ ਪੜਾਂਗਾ, ਨਾਲੇ ਤੁਹਾਡੇ ਬੂਹੇ ਅੱਗੇ ਖਲੋਵਾਂਗਾ, ਮੈਂ ਖਲੋਵਾਂਗਾ। ਉਹ ਬਿਨਾਂ ਖਾਧੇ ਪੀਤੇ ਜੀ 8 ਪੈਰ ਉਸ ਫੌਜੀ ਨੇ ਪਹਿਰਾ ਦਿੱਤਾ, ਬਾਣੀ ਪੜੀ ਗਿਆ, ਸਿਮਰਨ ਕਰੀ ਗਿਆ। ਜਦੋਂ ਠੰਡ ਠੰਡੋਰਾ ਹੋ ਗਿਆ, ਆਵਾਜ਼ਾਂ ਦੇ ਦਿੱਤਾ ਗਿਆ, ਉਸ ਵਕਤ ਮਰਦ ਘਰਾਂ ਨੂੰ ਆਏ, ਇਹ ਫੌਜੀ ਜਾਣ ਲੱਗਾ। ਉਹਨਾਂ ਬੀਬੀਆਂ ਨੇ ਆਪਣੇ ਘਰ ਬੁਲਾਇਆ ਤੇ ਇਸ ਤਰ੍ਹਾਂ ਸ਼ਹੀਦਾਂ ਦੇ ਪਰਿਵਾਰ ਦੀਆਂ ਬੀਬੀਆਂ ਕੋਲ ਬੈਠੀਆਂ, ਜਿਵੇਂ ਖੂਨ ਦਾ ਰਿਸ਼ਤਾ ਧੀਆਂ ਭੈਣਾਂ ਕੋਲ ਬੈਠੀਆਂ ਹੁੰਦੀਆਂ ਨੇ। ਸ਼ਹੀਦ ਜੇ ਸ਼ਾਹ ਜੀ ਉਹਨੂੰ ਕਹਿੰਦੇ ਸਨ, ਉਹਨਾਂ ਨੇ ਧੰਨਵਾਦ ਕੀਤਾ, ਤੁਰਨ ਲੱਗਾ ਤੇ ਉਹਨਾਂ ਇੱਕ ਪਲੇਟ ਭਰ ਕੇ ਸੋਨੇ ਦੀਆਂ ਸ਼ਰਫੀਆਂ ਲਿਆਂਦੀ ਤੇ ਨਾਲ ਸ਼ਬਦ ਕਿਹਾ ਕਿ ਸਿੱਖਾ, ਸ਼ਬਦ ਵਰਤੇ ਫੌਜੀ ਨੂੰ, ਬਾਬੇ ਨਾਨਕ ਦੇ ਸਿੱਖਾ ਤੂੰ ਸਾਡੇ ਘਰ ਦੀ ਪੱਤ ਬਚਾਈ। ਦੇਖੋ ਹਨੇਰੀ ਤਾਂ ਬੜੀ ਚੱਲਦੀ ਪਈ ਸੀ ਨਾ, ਜੋ ਮਰਜ਼ੀ ਹੋ ਜਾਂਦਾ, ਤੂੰ ਸਾਡੇ ਘਰ ਦੀ ਪੱਤ ਬਚਾਈ। ਉਸ ਬਜ਼ੁਰਗ ਨੇ ਅੱਖਾਂ ਭਰ ਕੇ ਕਿਹਾ ਸੀ, ਤੈਨੂੰ ਕੁਝ ਨਹੀਂ ਦੇ ਸਕਦੇ, ਸਿਰਫ ਆ ਕੁਛ ਸੋਨੇ ਦੀਆਂ ਸ਼ਰਫੀਆਂ ਜਾਂ ਮੋਹਰਾਂ ਕਹਿ ਲਓ, ਸੋਨੇ ਦੇ ਮਹਿਰਾ ਸੋਨਾ ਕਹਿ। ਉਸ ਫੌਜੀ ਨੇ ਕਿਹਾ, ਮੈਂ ਗੁਰੂ ਨਾਨਕ ਦੀ ਸਿੱਖੀ ਦਾ ਵਾਸਤਾ ਸੋਨੇ ਦੇ ਬਦਲੇ ਵੇਚਣ ਨਹੀਂ ਆਇਆ। ਇਸ ਬਜ਼ੁਰਗ ਬੀਬੀ ਨੇ ਕਿਹਾ ਸੀ, ਬਾਬੇ ਨਾਨਕ ਦਾ ਵਾਸਤਾ, ਅੱਲਾ ਦਾ ਵਾਸਤਾ। ਕਹਿੰਦਾ ਅੱਲਾ ਦਾ ਵਾਸਤਾ ਪਲੇਟ ਸੋਨੇ ਦੀ ਨਾਲ ਵੇਚਿਆ ਜਾਂਦਾ? ਜੇ ਪੱਤ ਲੁੱਟੀ ਜਾਂਦੀ ਹੈ, ਸੋਨੇ ਦੀ ਕੀ ਕੀਮਤ ਹੈ? ਕਹਿੰਦਾ ਬਸ ਮੈਂ ਇਸ ਗੱਲੋਂ ਅੱਲਾ ਅੱਗੇ ਤੁਸੀਂ ਸਜਦ ਹੋ, ਤੁਸੀਂ ਅੱਲਾ ਅੱਗੇ ਰੱਬ ਅੱਗੇ ਦੁਆ ਕਰੋ ਕਿ ਮੇਰੀ ਅੰਤਲੇ ਸਮੇਂ ਤੱਕ ਮੇਰੇ ਮੁਰਸ਼ਦ ਨਾਲ ਨਿਭ ਜਾਏ। ਉਹਨਾਂ ਪੁੱਛਿਆ, ਤੇਰਾ ਨਾਮ ਕੀ? ਕਹਿੰਦੇ ਨੇ, ਮੇਰਾ ਨਾਮ ਮਾਪਿਆਂ ਨੇ ਕਰਮ ਸਿੰਘ ਰੱਖਿਆ, ਮੈਨੂੰ ਕਰਮ ਸਿੰਘ ਕਹਿੰਦੇ ਆ, ਕਰਮ ਦਾ ਅਰਥ ਬਖਸ਼ਿਸ਼। ਉਸ ਸ਼ਹੀਦ ਦੀਆਂ ਅੱਖਾਂ ਭਾਰੀਆਂ, ਉਹਨਾਂ ਕਿਹਾ, ਤੇਰਾ ਨਾਮ ਵੀ ਕਰਮ, ਤੇਰੇ ਤੇ ਅੱਲਾਹ ਦਾ ਕਰਮ ਵੀ ਬੜਾ। ਰੱਬ ਮਿਹਰ ਕਰੇ, ਅੰਤਲੇ ਸਮੇਂ ਤੱਕ ਤੇਰੀ ਤੇਰੇ ਮੁਰਸ਼ਦ ਨਿਭੇ। ਚੇਤੇ ਰੱਖੋ, ਉਸ ਫੌਜੀ ਦਾ ਨਾਮ ਸੀ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲਾ। ਹੁਣ ਉਹ ਕਦੀ ਨਹੀਂ ਸੀ ਸੁਣਾਉਂਦੇ, ਕਿਉਂਕਿ ਡਰ ਲੱਗਦਾ ਨਾ ਕਿਤੇ ਮਹਾਂਪੁਰਖ ਦੀ ਉਪਮਾ ਹੋ ਜਾਊਗੀ। ਗੁਰਮੁਖੋ, ਜਦੋਂ ਘਰ ਗਏ, ਘਰ ਦੇ ਜੀ ਸਾਰੇ ਇੱਕੋ ਜਿਹੇ ਮਾਈ ਲੜ ਪਈ, ਬਾਬਾ ਕਰਮ ਸਿੰਘ ਦੀ ਮਾਈ ਲੜੀ। ਉਹ ਜਦੋਂ ਆਏ, ਉਹਨਾਂ ਦੇ ਆਪਣੇ ਕੱਪੜੇ ਕਛਹਿਰੇ ਜੋ ਕੁਛ ਸੀ, ਕੱਪੜੇ ਬਾਹਰ ਕੱਢੇ, ਫੌਜੀਆਂ ਵਾਲੀ ਵਰਦੀ। ਉਹ ਕਹਿੰਦੀ, ਉਹ ਫੋਲੇ ਘੜੀ ਪਿੱਛੋਂ ਵੀ ਫੌਜੀ, ਫਲਾਣਾ ਫੌਜੀ ਇਹ ਲੈ ਕੇ ਆਇਆ, ਸੋਨਾ ਲਿਆਇਆ, ਫਲਾਣਾ ਮੋਤੀ। ਉਹਨੇ ਅਖੀਰ ਤੇ ਕਿਹਾ, ਵੇ ਕਰਮ ਸਿੰਘ, ਤੇਰਾ ਤੇਰੀ ਗੁੱਟੜੀ ਤੇਰੀ ਆ ਸਾਰੀ ਖਾਲੀ ਪਈ, ਕੁਝ ਲਿਆਇਆ ਨਹੀਂ? ਅੱਗੋਂ ਕਹਿੰਦੇ ਨੇ, ਮਾਂ ਮੈਂ ਗੁਰੂ ਨਾਨਕ ਦੀ ਸਿੱਖੀ ਬਚਾ ਕੇ ਲਿਆਇਆ, ਮੈਂ ਸਿੱਖੀ ਦਾ ਭਰੋਸਾ ਬਚਾ ਕੇ ਲਿਆਇਆ। ਮਾਈ ਨੇ ਇੱਕ ਗੱਲ ਕਹੀ, ਵਗਦੀ ਗੰਗਾ ਚ ਵੀ ਹੱਥ ਨਹੀਂ ਧੋ ਸਕਿਆ, ਜਾ ਪਰਾਂ ਤੂੰ ਉਸ ਦਿਨ ਤੋਂ ਘਰੋਂ ਚੱਲ ਪਏ। ਕਹਿੰਦੇ ਨੇ, ਮਾਂ ਅੱਜ ਤੋਂ ਬਾਅਦ ਮੈਂ ਤੈਨੂੰ ਮਿਲਾਂਗਾ ਨਹੀਂ, ਤੈਨੂੰ ਸ਼ਾਬਾਸ਼ ਦੇਣੀ ਚਾਹੀਦੀ, ਤੂੰ ਮੈਨੂੰ ਤੋੜਨ ਲੱਗ ਪਈ। ਕੀ ਇਹ ਗੁਰਮੁਖ ਪਿਆਰੀਆਂ ਰੂਹਾਂ? ਬਾਬਾ ਵੀਰ ਸਿੰਘ ਨਰੰਗਾਬਾਦ ਵਾਲੇ ਨੂੰ ਆਪਾਂ ਭੁੱਲ ਸਕਦੇ? ਮੈਂ ਫਿਰ ਬੇਨਤੀ ਕਰਾਂਗਾ ਕਿ ਅੱਜ ਵੀ ਹੈਣ ਜੀ, ਕਿਉਂਕਿ ਸਾਡੀ ਖੋਜ ਰੱਬ ਨਹੀਂ ਨਾ। ਜੇ ਸਾਡੀ ਖੋਜ ਪਰਮਾਤਮਾ ਹੋਵੇਗੀ ਤੇ ਪਰਮਾਤਮਾ ਦਾ ਪਿਆਰਾ ਜ਼ਰੂਰ ਮਿਲੇਗਾ, ਜੇ ਮੇਰੀ ਖੋਜ ਨਿੰਦਕ ਦੀ ਹੋਵੇਗੀ ਤੇ ਮੇਰਾ ਚੁਗਿਰਦਾ ਨਿੰਦਕਾਂ ਦਾ ਹੋਵੇਗਾ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ। ਫਿਰ ਮੈਂ ਉਸ ਤੁਕ ਤੇ ਹੁੰਦਾ, ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਪਿੰਗਲਾ ਪਹਾੜ ਤੇ ਚੜ ਗਿਆ, ਮੂਰਖ ਚਾਰ ਵੇਦਾਂ ਦਾ ਗਿਆਤਾ ਹੋ ਗਿਆ, ਅੰਨੇ ਨੂੰ ਤਿੰਨ ਭਵਨ ਦਿਸਣ ਲੱਗ ਪਏ, ਕੀੜੀ ਕਮਾਲ ਦੀ ਗੱਲ ਹਾਥੀ ਨੂੰ ਜਿੱਤ ਗਈ, ਸ਼ੇਰ ਬਿੱਲੀ ਬਣ ਗਿਆ, ਤਿਨਕਾ ਪਹਾੜ ਬਣ ਗਿਆ, ਇਹ ਅਸੰਭਵ ਨਹੀਂ? ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਅੰਧੁਲੇਤਰ ਭਵਨ ਸੁਝਿਆ। ਇਹਦਾ ਭਾਵ ਅਰਥ ਹੈ, ਜਿਹੜਾ ਮਾਨਸਿਕ ਤੌਰ ਤੇ ਇੰਨਾ ਪਿੰਗਲਾ ਹਾਏ, ਮੈਂ ਕਿੱਥੇ ਸਿਮਰਨ ਕਰ ਸਕਣਾ। ਸਾਡੇ ਭਾਗਾਂ ਚ ਅੱਧਿਓ ਬੰਦੇ ਤੇ ਇੰਜੀ ਭੱਜ ਜਾਂਦੇ ਵੀ ਇਹ ਤੇ ਕਰਮਾਂ ਵਾਲਿਆਂ ਨੂੰ ਮਿਲਦੀ ਹੈ। ਤੈਨੂੰ ਕਿਸੇ ਰੋਕਿਆ? ਅਲਮਾਰੀ ਚ ਗੁਟਕਾ ਪਿਆ, ਪਕੜ ਕੇ ਬਹਿ ਜਾਗਾ, ਕਰ ਬੰਦਗੀ ਤੂੰ, ਕਿਉਂ ਟਲਣਾ ਫਿਰਨਾ ਮਨਾ? ਜਿਹੜਾ ਪਿੰਗਲੇ ਵਰਗਾ ਮਨ ਕਹਿੰਦਾ ਮੈਂ ਨਹੀਂ ਚੱਲ ਸਕਦਾ, ਗੁਰਮੁਖ ਦੀ ਸੰਗਤ ਪਿੰਗਲੇ ਨੂੰ ਪਹਾੜ ਤੇ ਚਾੜ ਦਿੰਦੀ, ਉੱਚੇ ਉੱਚੇ ਥਾਂ ਤੇ, ਮਤਲਬ ਜਿੱਥੇ ਨਹੀਂ ਕੋਈ ਪਹੁੰਚ ਸਕਦਾ ਉੱਥੇ ਪਹੁੰਚਦਾ। ਅੰਨੇ ਨੂੰ ਤਿੰਨਾਂ ਭਵਨਾਂ ਦੀ ਸੋਝੀ, ਮੂਰਖ ਬੰਦਾ ਚਾਰ ਵੇਦਾਂ ਦਾ ਗਿਆਤਾ। ਤੇ ਮਹਾਰਾਜ ਕਹਿੰਦੇ ਨੇ, ਐਸੀ ਭਗਤ ਗੋਬਿੰਦ ਕੀ ਢਸਤੀ ਜੀਤਾ।